ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਸ ਹਉ ਜਾਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋ ਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਧ ਦੇਸੀ ਕਿਸ ਹਉ ਜਾਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋ ਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਧ ਦੇਸੀ ਹਰ ਜੀਓ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾਲਾਹੀ ਕਿਆ ਤਿਸ ਕਾ ਮੋਹ ਤਾਜਾ ਹਰ ਜੀਓ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾਲਾਹੀ ਕਿਆ ਤਿਸ ਕਾ ਮੋਹ ਤਾਜਾ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਜੋ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ। ਸ਼ਬਦਾਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖਤਾ ਦੇ ਭਲੇ ਹਿੱਤ, ਜੋ ਸ੍ਰੀ ਮੁਖਵਾਕ ਇਸ ਪਾਵਨ ਸਥਾਨ ਤੇ ਬਖਸ਼ਦੇ ਨੇ, ਉਹਦੀ ਕਥਾ ਵਿਚਾਰ ਆਪ ਸਰਬੱਤ ਸੰਗਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਕਰਦੇ ਹੋ। ਆਓ ਸ੍ਰੀ ਮੁਖਵਾਕ ਦੀ ਕਥਾ ਦੇ ਨਾਲ ਜੁੜਦੇ ਹਾਂ। ਉਪਰੰਤ ਨਿੱਕੀਆਂ ਜਿੰਦਾਂ ਵੱਡੇ ਸਾਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਫਰਜ਼ੰਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਦੀ ਅਗੰਮੀ ਸ਼ਹਾਦਤ ਨੂੰ ਸਜਦਾ ਕਰਾਂਗੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਕਿਸ ਹਉ ਜਾਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ।
ਅਕਾਲ ਪੁਰਖ ਦੇ ਪੰਜਵੇਂ ਸਰਗੁਣ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਸ੍ਰੀ ਮੁਖਵਾਕ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 608 ਅੰਗ ਤੇ ਪ੍ਰਗਟ ਹੈ। ਰਾਗੀ ਸਿੰਘਾਂ ਲਈ ਪਹਿਲੇ ਘਰ ਸੁਰ ਤਾਲ ਵਿੱਚ ਗਾਉਣ ਦਾ ਹੁਕਮ ਹੈ ਤੇ ਤੁਕੇ। ਇਸ ਸ਼ਬਦ ਦੇ ਵਿੱਚ ਇੱਕ ਇੱਕ ਪਦ ਦੇ ਅੰਦਰ ਤਿੰਨ ਤਿੰਨ ਤੁਕਾਂ ਨੇ। ਪਹਿਲਾਂ ਆਪਣੇ ਨਿਰਗੁਣ ਸਰੂਪ ਵਾਹਿਗੁਰੂ ਦੀ ਸ਼ਾਨ ਵਿੱਚ ਇਹ ਬਚਨ ਪ੍ਰਗਟ ਕਰਦੇ ਨੇ ਗੁਰੂ ਅਰਜਨ ਸਾਹਿਬ, ਇੱਕ ਓਅੰਕਾਰ ਪਰਮਾਤਮਾ ਇੱਕ ਹੈ, ਸਭਨਾ ਦਾ ਕਰਤਾ ਹੈ, ਹਰਤਾ ਹੈ, ਪਰਵਰਿਸ਼ ਕਰਨ ਵਾਲਾ ਹੈ, ਸਤ ਗੁਰ ਸੱਚ ਸਰੂਪ ਹੈ, ਗੁਰ ਗਿਆਨ ਬਖਸ਼ਦਾ ਹੈ, ਅਗਿਆਨ ਮਿਟਾਉਂਦਾ ਹੈ, ਪ੍ਰਸਾਦ ਉਹ ਦਰਵੇ ਧਿਰਦੇ ਵਾਲਾ ਹੈ, ਬਹੁਤ ਦਿਆਲੂ ਹੈ, ਦਇਆਵਾਨ ਹੈ, ਤਰਸ ਖਾਣ ਵਾਲਾ ਹੈ। ਦੂਸਰਾ ਭਾਵ ਹੈ ਉਹ ਇੱਕ ਅਦਵੈਤ ਰੂਪ ਪਰਮੇਸ਼ਵਰ ਸਤਿਗੁਰ ਪ੍ਰਸਾਦ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਸਦਕਾ ਪ੍ਰਾਪਤ ਹੁੰਦਾ ਹੈ। ਤੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਇੱਥੇ ਜਗਿਆਸੂ ਨੂੰ ਸਮਝਾਉਂਦੇ ਨੇ ਇੱਕ ਪ੍ਰਭੂ ਤੋਂ ਬਿਨਾਂ ਕਿਸੇ ਦੀ ਅਰਾਧਨਾ ਕਰਕੇ ਨਜ਼ਾਤ ਨਹੀਂ ਮਿਲੇਗੀ। ਛੋਟੇ ਮੋਟੇ ਪਦਾਰਥ ਮਿਲ ਸਕਦੇ ਨੇ, ਦੈਵਿਕ ਤਾਕਤਾਂ ਦੇ ਮਾਲਕ ਦੇਵਤਿਆਂ ਨੂੰ ਜਿਹੜੇ ਯਾਦ ਕਰਦੇ ਨੇ ਉਹਨਾਂ ਨੂੰ, ਪਰ ਲਿਬਰੇਸ਼ਨ ਮੁਕਤੀ ਰੋਗਾਂ ਸੋਗਾਂ 84 ਲੱਖ ਜੂਨਾਂ ਤੋਂ ਇਹ ਵੱਡੇ ਅਫਸਰ ਦੇ ਹੱਥ ਹੈ, ਉਹ ਹੈ ਪਰਮੇਸ਼ਵਰ। ਤੋ ਕਹਿੰਦੇ ਕਿਹਦੀ ਅਰਾਧਨਾ ਕਰੇਗਾ, ਕਿਹਦੇ ਅੱਗੇ ਝੋਲੀ ਅੱਡੇਗਾ ਪ੍ਰਭੂ ਤੋਂ ਲਹਿਦਾ। ਜਿੰਨਿਆਂ ਕੋਲੋਂ ਵੀ ਮੰਗੇਗਾ ਉਹ ਸਾਰੇ ਪ੍ਰਭੂ ਦੇ ਹੀ ਦਰ ਦੇ ਭਿਖਾਰੀ ਨੇ। ਤੋ ਸਭ ਕੁਝ ਪ੍ਰਭੂ ਦੇ ਹੁਕਮ ਵਿੱਚ ਹੈ, ਸਾਰੇ ਖਜ਼ਾਨਿਆਂ ਦਾ ਉਹ ਮਾਲਕ ਹੈ।
ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ।
ਜਿੰਨੇ ਵੀ ਵੱਡਿਆਂ ਦੇ ਤੂੰ ਗੀਤ ਗਾਉਣਾ ਹੈ ਉਹ ਆਪ ਥਿਰ ਨਹੀਂ ਤੇ ਤੈਨੂੰ ਥਿਰਤਾ ਕਿੱਥੋਂ ਬਖਸ਼ਣਗੇ, ਉਹਨਾਂ ਨੂੰ ਵੀ ਮਿਟਣਾ ਪਿਆ। ਤੋ ਸਦੀਵੀ ਰਹਿਣ ਵਾਲਾ ਇੱਕ ਪ੍ਰਭੂ ਹੈ, ਉਹਦੇ ਗੀਤ ਗਾਇਆ ਕਰੋ।
ਨਿਰਭਉ ਨਿਰੰਕਾਰ ਭਾਵ ਖੰਡਨ ਸਭ ਸੁਖ ਨਵ ਨਿਧ ਦੇਸੀ।
ਦ ਲਾਰਡ ਇਜ਼ ਫੀਅਰਲੈਸ ਫੋਰਮਲੈਸ, ਨਾ ਰੱਬ ਕਿਸੇ ਤੋਂ ਡਰਦਾ ਹੈ, ਵਿਸ਼ੇਸ਼ ਕਰਕੇ ਉਹਦਾ ਕੋਈ ਰੰਗ ਰੂਪ ਨਹੀਂ ਹੈ। ਜਿਹੜਾ ਉਹਦੀ ਸ਼ਰਨ ਆਉਂਦਾ ਹੈ ਉਹਦਾ ਹਰ ਪ੍ਰਕਾਰ ਦਾ ਦੁੱਖ ਕੱਟਿਆ ਜਾਂਦਾ, ਸੋਗ ਮਿਟ ਜਾਂਦੇ ਨੇ, ਔਰ ਜੀਵਨ ਕਾਲ ਵਿੱਚ ਸੰਸਾਰ ਸਾਗਰ ਤੇ ਕੋਈ ਵੀ ਉਹਦੇ ਜ਼ਿਹਨ ਅੰਦਰ ਡਰ ਹੋਵੇ ਉਹ ਨਹੀਂ ਰਹਿੰਦਾ। ਸਾਰੇ ਹੀ ਸੁੱਖ ਨੌ ਨਿਧੀਆਂ ਇਹ ਉਹਨੂੰ ਹਾਸਲ ਹੋ ਜਾਂਦੀਆਂ ਹਨ।
ਹਰ ਜੀਓ ਤੇਰੀ ਦਾਤੀ ਰਾਜਾ।
ਇੱਕ ਪ੍ਰਭੂ ਹੀ ਐਸਾ ਦਾਤਾਰ ਹੈ ਜਿਹਦੇ ਭੰਡਾਰੇ ਅਤੁੱਟ ਨੇ, ਮੁੱਕਦੇ ਨਹੀਂ, ਜੋ ਸਾਨੂੰ ਰੱਜ ਬਖਸ਼ ਸਕਦਾ ਹੈ। ਬਾਕੀ ਤੇ ਆਪ ਸਾਰੇ ਉਹਦੇ ਦਰ ਦੇ ਮੰਗਤੇ ਨੇ, ਆਪ ਦੀਆਂ ਲੋੜਾਂ ਹੀ ਨਹੀਂ ਪੂਰੀਆਂ ਹੁੰਦੀਆਂ, ਕਿਸੇ ਨੂੰ ਬੰਦਾ ਕੀ ਰੱਜ ਬਖਸ਼ ਸਕਦਾ ਹੈ।
ਮਾਨਸ ਬਪੜਾ ਕਿਆ ਸਾਲਾਹੀ ਗਿਆ ਤਿਸ ਕਾ ਮੋਹਤਾਜਾ।
ਕਹਿੰਦੇ ਬੰਦੇ ਦੀ ਮੁਥਾਜੀ ਕੀ ਕਰਨੀ ਹੈ, ਬੰਦੇ ਦਾ ਆਸਰਾ ਕੀ ਤੱਕਣਾ ਹੈ। ਬੰਦਾ ਸਾਰਾ ਜੀਵਨ ਮੰਗਦਿਆਂ ਗੁਜ਼ਾਰ ਦਿੰਦਾ ਹੈ, ਚਾਹੇ ਕੋਈ ਨਾਮ ਤੋਂ ਰਾਜਾ ਵੀ ਹੋਵੇ, ਸਭ ਰੱਬ ਕੋਲੋਂ ਹੀ ਮੰਗਦੇ ਨੇ। ਤੋ ਕਹਿੰਦੇ ਬੰਦੇ ਦੀ ਸਲਾਹਤਾ ਕਰਕੇ ਕੀ ਮਿਲੇਗਾ, ਪ੍ਰਭੂ ਦੇ ਗੀਤ ਗਾਓ, ਮੁਥਾਜੀ ਪ੍ਰਭੂ ਦੀ ਕਰੋ, ਰੱਜ ਉਹਨੇ ਹੀ ਬਖਸ਼ਣਾ ਹੈ।
ਰਹਾਉ ਜਿਨ ਹਰ ਤੇ ਆਇਆ ਸਭ ਕਿਛ ਤਿਸ ਕਾ, ਤਿਸ ਕੀ ਭੂਖ ਗਵਾਈ।
ਜਿਵੇਂ ਬੰਦੇ ਦੀ ਸਿਫਤ ਕਰੋ, ਬੰਦੇ ਤਾਈ ਕੋਈ ਲੋੜ ਪਵੇ ਤੇ ਉਹ ਮਤ ਕਰ ਦਿੰਦਾ ਹੈ ਥੋੜੀ ਬਹੁਤੀ। ਬੰਦੇ ਨੂੰ ਯਾਦ ਹੀ ਨਾ ਕਰੋ, ਮਤਲਬ ਪ੍ਰਸਤੀ ਵਿੱਚ ਹੋ ਜਾਓ ਵੀ ਲੋੜ ਪਈ ਤੇ ਫੋਨ ਲਾ ਲਿਆ, ਉਹ ਫਿਰ ਖਿਝਦਾ ਹੈ ਵੀ ਮਤਲਬੀ ਬੰਦਾ ਤੋਂ। ਸਦਾ ਪ੍ਰਭੂ ਨੂੰ ਯਾਦ ਕਰੋ, ਉਹਦੀ ਵਡਿਆਈ ਕਰੋ, ਸਾਰੇ ਹੀ ਕਾਰਜ ਸੌਰ ਜਾਣਗੇ, ਬਖਸ਼ਿਸ਼ ਉਹ ਕਰ ਦਿੰਦਾ ਹੈ। ਉਹਦਾ ਸੁਭਾਅ ਕੁਝ ਐਸਾ ਹੈ, ਜਿਨੇ ਉਹਨੂੰ ਧਿਆਇਆ ਉਹਦੇ ਗੀਤ ਗਾਏ ਸਾਰੇ ਹੀ ਸੁੱਖ ਉਸ ਨੂੰ ਹਾਸਲ ਹੋਏ ਨੇ, ਉਹਨੂੰ ਰੱਜ ਬਖਸ਼ ਦਿੱਤਾ ਗਿਆ। ਹੁਣ ਉਹ ਦਰ ਦਰ ਤੇ ਝੋਲੀ ਨਹੀਂ ਅੱਡਦਾ, ਵੱਡੇ ਦਾਤਾਰ ਨਾਲ ਸਾਂਝ ਪੈ ਗਈ ਹੈ। ਝੋਲੀ ਇੱਕ ਹੈ ਕਿ ਖਸਮ ਅੱਗੇ ਅੱਡਦਾ ਹੈ, ਉੱਥੋਂ ਹੀ ਭਰਦੀ ਹੈ, ਉਹਦਾ ਮੰਗਣਾ ਮੁੱਕਿਆ ਹੋਇਆ ਹੈ।
ਐਸਾ ਧਨ ਦੀਆ ਸੁਖ ਦਾਤ ਨਿਖੁੱਟ ਨਾ ਕਬ ਹੀ ਜਾਈ।
ਪਰਮੇਸ਼ਵਰ ਨੇ ਨਾਮ ਧਨ ਬਖਸ਼ ਦਿੱਤਾ ਹੈ, ਨਾਮ ਧਨ ਹੀ ਜੜ ਹੈ ਜਿੱਥੋਂ ਸਭੋ ਖਜ਼ਾਨੇ ਪ੍ਰਫੁੱਲਤ ਹੁੰਦੇ ਨੇ। ਇਹ ਧਨ ਕਦੇ ਮੁੱਕਦਾ ਨਹੀਂ ਹੈ, ਲੋਕ ਤੇ ਪਰਲੋਕ ਦੇ ਸੁੱਖ ਇਸੇ ਧਨ ਕਰਕੇ ਮਿਲਦੇ ਨੇ। ਇਹ ਹੀ ਇੱਕ ਕਰੰਸੀ ਹੈ ਜਿਹੜੀ ਇਸ ਲੋਕ ਦੇ ਨਾਲ ਨਾਲ ਪਰਲੋਕ ਵਿੱਚ ਚੱਲਦੀ ਹੈ।
ਆਨੰਦ ਪਿਆ ਸੁਖ ਸਹਿਜ ਸੁਮਾਣੇ ਸਤਿਗੁਰ ਮੇਲ ਮਿਲਾਈ।
ਲੱਖ ਜੀਵਨ ਦੇ ਵਿੱਚ ਰੋਗ ਸੋਗ ਹੋਣ, ਬੰਦਾ ਦੁਖੀ ਹੋਵੇ, ਨਾਮ ਉਸ ਪੇਨ ਕਿਲਰ ਵਰਗਾ ਹੈ ਜੋ ਸਭੋ ਪੀੜਾਂ ਮਿਟਾ ਦਿੰਦੀ ਹੈ। ਨਾਮ ਧਨ ਮਿਲਿਆ, ਜੀਵਨ ਚ ਆਨੰਦ ਬਣ ਗਿਆ, ਜਿਹੜਾ ਮਨ ਚਿੰਤਾ ਤੁਰ ਰਹਿੰਦਾ ਸੀ ਸਹਿਜ ਵਿੱਚ ਟਿਕਿਆ ਹੈ, ਸ਼ਾਂਤੀ ਦੇ ਵਿੱਚ ਉਹਦਾ ਟਿਕਣਾ ਹੋਇਆ ਹੈ। ਗੁਰੂ ਪਰਮੇਸ਼ਰ ਦੀ ਕਿਰਪਾ ਹੋਈ, ਉਹਦੀ ਬਖਸ਼ਿਸ਼ ਦੇ ਸਦਕਾ ਹੀ ਇਹ ਅਵਸਥਾ ਹਾਸਲ ਹੋਈ ਹੈ।
ਮਨ ਨਾਮ ਜਪ ਨਾਮ ਅਰਾਧ ਅਨ ਦਿਨ ਨਾਮ ਵਖਾਣੀ।
ਤੋਹੇ ਮਨ ਜੋ ਪ੍ਰਭੂ ਦਾ ਨਾਮ ਸੁਖ ਬਖਸ਼ਦਾ ਹੈ, ਦੁੱਖ ਕੱਟਦਾ ਹੈ, ਦਿਨ ਰਾਤ ਉਹ ਨਾਮ ਤੂੰ ਜਪਿਆ ਕਰ, ਉਹ ਜ਼ਿਹਨ ਦੇ ਵਿੱਚ ਟਿਕਾ ਕੇ ਰੱਖ, ਸਦੀਵ ਕਾਲ ਲਈ ਸੁਖ ਮਿਲੇਗਾ।
ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ।
ਜੇ ਕੋਈ ਬੰਦਾ ਆਖੇ ਵੀ ਮੈਂ ਕਿਸੇ ਤੋਂ ਨਹੀਂ ਡਰਦਾ, ਠੀਕ ਹੈ, ਹੋ ਸਕਦਾ ਹੈ ਉਹਦੀ ਇਹ ਅਵਸਥਾ ਹੋਵੇ, ਪਰ ਇੱਕ ਅੱਧ ਫੀਸਦੀ ਇਸ ਹਸਤੀ ਤੱਕ ਪਹੁੰਚੇ ਲੋਕ ਹੁੰਦੇ ਨੇ। 99% ਹਰੇਕ ਨੂੰ ਮੌਤ ਦਾ ਡਰ ਹੁੰਦਾ ਹੈ, ਜਮਾਂ ਦੀ ਕਾਣ ਹੁੰਦੀ ਹੈ, ਪਰ ਜਿਨ੍ਹਾਂ ਮਨ ਸਾਧਿਆ ਹੈ, ਜਿਹੜੇ ਇੰਦਰੀਆਂ ਨੂੰ ਸ਼ਾਂਤ ਕਰ ਗਏ ਨਾਮ ਅਭਿਆਸ ਨਾਲ, ਸਾਧੂ ਸੰਤ, ਉਹਨਾਂ ਦੀ ਸੰਗਤ ਬੈਠਣ ਵਾਲੇ, ਉਪਦੇਸ਼ ਲੈ ਕੇ ਨਾਮ ਜਪਣ ਵਾਲੇ ਲੋਕ ਜਿਹੜੇ ਨੇ, ਉਹ ਜਮਾਂ ਦੀ ਫਾਹੀ ਕੱਟ ਲੈਂਦੇ ਨੇ, ਉਹਨਾਂ ਨੂੰ ਮੌਤ ਦਾ ਭੈ ਨਹੀਂ ਰਹਿੰਦਾ, ਮੁਥਾਜੀ ਨਹੀਂ ਰਹਿੰਦੀ, ਉਹ ਆਵਾਗਮਣ ਤੋਂ ਮੁਕਤ ਹੁੰਦੇ ਨੇ, ਉਹਨਾਂ ਦੇ ਅੰਦਰ ਮੌਤ ਦਾ ਡਰ ਨਹੀਂ ਰਹਿੰਦਾ।
ਜਿਨ ਕਉ ਕਿਰਪਾਲ ਹੁਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ।
99% ਦੁਨੀਆ ਸੰਸਾਰ ਦੇ ਰਸ ਵਿੱਚ ਲੱਗੀ ਹੈ, 1% ਨੇ ਜਿਹੜੇ ਨਿਰੰਕਾਰ ਦਾ ਰਸ ਲੈਂਦੇ ਨੇ, ਉਹੀ ਲੈਣਗੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ। ਤੇ ਗੁਰੂ ਦੀ ਸ਼ਰਨ ਉਹ ਹੀ ਜਾਣਗੇ ਜਿਨ੍ਹਾਂ ਦੇ ਭਾਗ ਚੰਗੇ ਪ੍ਰਭੂ ਨੇ ਲਿਖੇ ਨੇ। ਤੋ ਇੱਦਾਂ ਵਾਹਿਗੁਰੂ ਪ੍ਰਸੰਨ ਹੋਵੇ ਤੇ ਪੂਰਾ ਗੁਰੂ ਨਾਨਕ ਮਿਲਦਾ ਹੈ, ਗੁਰੂ ਨਾਨਕ ਮਿਲੇ ਤੇ ਜੀਵਨ ਸਫਲਾ ਹੁੰਦਾ ਹੈ।
ਕੀਮਤ ਕੌਣ ਕਰੇ ਪ੍ਰਭ ਤੇਰੀ, ਤੂੰ ਸਰਬ ਜੀਆਂ ਦਇਆਲਾ।
ਹੂ ਕੈਨ ਐਸਟੀਮੇਟ ਯੋਰ ਵਰਥ, ਤੇਰੀ ਕੀਮਤ ਕੌਣ ਪਾ ਸਕਦਾ ਹੈ? ਕੋਈ ਵੀ ਨਹੀਂ। ਦਿਆਲੂ ਹੈ, ਕਿਰਪਾਲੂ ਹੈ, ਸਭਨਾ ਜੀਵ ਜੰਤੂਆਂ ਦੀ ਪਰਵਰਿਸ਼ ਕਰਨ ਵਾਲਾ ਰੋਜ਼ੀ ਦੇਹੰਦ ਹੈ।
ਸਭ ਕਿਛ ਕੀਤਾ ਤੇਰਾ ਵਰਤੈ, ਕਿਆ ਹਮ ਬਾਲ ਗੋਪਾਲਾ।
ਤੇਰੀ ਹਸਤੀ ਦੇ ਸਾਵੇਂ ਸਾਡੀ ਹਸਤੀ ਬੱਚਿਆਂ ਵਰਗੀ ਹੈ। ਤੂੰ ਸਮਰੱਥ ਹੈ, ਅਸੀਂ ਅਣਜਾਣ ਹਾਂ। ਤੂੰ ਹੈ ਵਾਹਿਗੁਰੂ ਕਰਨਹਾਰ, ਤੂੰ ਹੈ। ਜਿਵੇਂ ਮਾਪਿਆਂ ਨੂੰ ਫਿਕਰ ਹੁੰਦੀ ਹੈ ਨਾ ਬੱਚਿਆਂ ਦੀ, ਇਉਂ ਤੂੰ ਸਭਨਾਂ ਦੀ ਫਿਕਰ ਕਰਨ ਵਾਲਾ ਹੈ। ਔਰ ਅਸੀਂ ਸਮਰਪਿਤ ਹਾਂ, ਤੇਰੇ ਪੱਲੇ ਨੂੰ ਪਕੜ ਕੇ ਚੱਲਦੇ ਹਾਂ, ਜਿਵੇਂ ਬੱਚਾ ਮਾਈ ਦਾ ਪੱਲਾ ਪਕੜ ਕੇ ਦੁੱਖ ਸੁੱਖ ਵਿੱਚ ਚੱਲਦਾ ਹੈ।
ਰਾਖ ਲੈ ਹੋ ਨਾਨਕ ਜਨ ਤੁਮਰਾ, ਜਿਉਂ ਪਿਤਾ ਪੂਤ ਕਿਰਪਾਲਾ।
ਕੋਈ ਵੀ ਭੀੜ ਪਵੇ, ਕੋਈ ਵੀ ਮੁਸ਼ਕਲ ਹੋਵੇ, ਮਾਤਾ ਪਿਤਾ ਆਪਣੇ ਬੱਚੇ ਦੇ ਪੱਖ ਵਿੱਚ ਰਹਿੰਦੇ ਨੇ। ਜਿਹੜੇ ਵਾਹਿਗੁਰੂ ਤੈਨੂੰ ਸਮਰਪਿਤ ਹੋਏ, ਤੇਰੀ ਸ਼ਰਨ ਜਿਹੜੇ ਰਹਿੰਦੇ ਨੇ, ਉਹਨਾਂ ਦੀ ਰੱਖਿਆ ਤੂੰ ਬੱਚਿਆਂ ਦੀ ਨਿਆਈ ਕਰਦਾ ਹੈ। ਤੂੰ ਕਹਿੰਦੇ ਸਦਾ ਬੇਨਤੀ ਕਰਿਆ ਕਰੋ, ਅਸੀਂ ਬਾਲ ਗੋਪਾਲ ਹਾਂ, ਅਣਜਾਣ ਬਾਲਕ ਹਾਂ, ਪਰਮਾਰਥ ਦੇ ਰਸਤੇ ਦੀ ਸਮਝ ਨਹੀਂ, ਗਲਤੀਆਂ ਬਹੁਤ ਜੀਵਨ 'ਚ ਹੁੰਦੀਆਂ ਨੇ, ਤੇਰਾ ਬਿਰਧ ਮਾਂ ਪਿਓ ਵਰਗਾ ਹੈ, ਭੁੱਲਾਂ ਬਖਸ਼ ਕੇ ਆਪਣੇ ਚਰਨਾਂ ਨਾਲ ਜੋੜ ਕੇ ਰੱਖ, ਇਹ ਸਾਡਾ ਜੀਵਨ ਸੌਰ ਜਾਵੇ। ਤੋਂ ਇਉਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਇੱਕ ਵਾਹਿਗੁਰੂ ਪ੍ਰਭੂ ਅਕਾਲ ਪੁਰਖ ਦੇ ਨਾਲ ਸਾਨੂੰ ਜੋੜਦੇ ਨੇ, ਆਪਣੇ ਨਿਰਗੁਣ ਸਰੂਪ ਦੀ ਮਹਿਮਾ ਬਾਬਤ ਸਮਝਾਉਂਦੇ ਨੇ। ਜੋ ਵੱਡੇ ਦੇ ਗੀਤ ਗਾਉਂਦਾ ਉਹ ਵੱਡਾ ਹੋ ਜਾਂਦਾ ਹੈ, ਉਹਨੂੰ ਰੱਜ ਹਾਸਲ ਹੋ ਜਾਂਦਾ, ਮੰਗਣਾ ਮੁੱਕਦਾ, ਰੋਗ ਸੋਗ ਮਿਟ ਜਾਂਦੇ ਨੇ। ਦਾਸ ਇੱਥੇ ਸ਼੍ਰੀ ਮੁਖ ਵਾਕ ਦੀ ਵਿਚਾਰ ਨੂੰ ਸੰਕੋਚਦਾ ਹੈ। ਆਓ ਮੁਕਤੀ ਦੇ ਦਾਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਉਹਨਾਂ ਦੀ ਮਹਿਮਾ ਦੇ ਸਾਏ ਹੇਠ ਇਤਿਹਾਸ ਨੂੰ ਅੱਗੇ ਤੋਰਦੇ ਹਾਂ। ਜੋ ਸਾਹਿਬਜ਼ਾਦਿਆਂ ਦਾ ਪ੍ਰਗਟ ਹੈ, ਬਾਣੀ ਦਾ ਫੁਰਮਾਨ ਗੁਰੂ ਜੋਤ ਬਾਬਤ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅਕਾਲ ਪੁਰਖ ਪ੍ਰਭੂ ਗੁਰੂ ਨਾਨਕ ਬਣਿਆ, ਸਰੀਰ ਬਦਲਦੇ ਗਏ ਗੁਰੂ ਗੋਬਿੰਦ ਸਿੰਘ ਬਣਿਆ। ਕਹੋ ਨਾਨਕ ਬੰਧਨ ਛੁਟੇ ਸਤਿਗੁਰ ਕੀ ਸਰਨਾ, ਜਿਹੜਾ ਗੁਰੂ ਪਰਮੇਸ਼ਰ ਦੀ ਸ਼ਰਨ ਆਉਂਦਾ ਹੈ ਬੰਧਨ ਟੁੱਟ ਜਾਂਦੇ ਨੇ, ਰੋਗਾਂ ਸੋਗਾਂ ਦੇ, 84 ਲੱਖ ਜੂਨਾਂ ਦੇ ਤੇ ਪੈਰਾਂ ਦੀਆਂ ਬੇੜੀਆਂ ਇਹ ਵੀ ਟੁੱਟ ਜਾਂਦੀਆਂ ਨੇ। ਆਪਾਂ ਗੁਰ ਇਤਿਹਾਸ ਇੱਥੋਂ ਤੱਕ ਸਰਵਣ ਕੀਤਾ ਸੀ, ਸੱਤ ਪੋਹ ਦੀ ਰਾਤ ਚਮਕੌਰ ਦੀ ਗੜੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਪੰਜ ਪਿਆਰੇ, ਦੋ ਸਾਹਿਬਜ਼ਾਦੇ, 40 ਭੁੱਖੇ ਭਾਣੇ ਸਿੰਘਾਂ ਸਮੇਤ ਬੈਠੇ ਨੇ। ਸਾਰੀ ਰਾਤ ਉਡੀਕ ਹੋਈ ਮੁਗਲੀਆ ਸਲਤਨਤ 22 ਧਾਰ ਦੀਆਂ ਫੌਜਾਂ ਦੀ, ਕਿਉਂਕਿ 8 ਪੋਹ ਦੀ ਸਵੇਰ ਹੁੰਦਿਆਂ ਹੀ ਦੁਨੀਆਂ ਦਾ ਸਭ ਤੋਂ ਅਸਾਵਾਂ ਯੁੱਧ ਲੜਨਾ ਗੁਰੂ ਗੋਬਿੰਦ ਸਿੰਘ ਨੇ। ਇਸ ਰੂਹੇ ਜ਼ਮੀਨ ਨੂੰ ਇੱਕ ਫਕੀਰ ਦੀ ਤਾਕਤ ਵਿਖਾਉਣੀ ਹੈ। ਦੁਨੀਆਂ 'ਤੇ ਬਹੁਤ ਵੱਡੇ ਯੁੱਧ ਹੋਏ, ਰਾਮਾਇਣ ਪੜਿਓ, ਸ਼੍ਰੀ ਰਾਮ ਚੰਦਰ ਮਹਾਰਾਜ ਮਹਾਬਲੀ ਰਾਵਣ ਦਾ ਭੇੜ ਹੋਇਆ, ਸਮੇਂ ਦੇ ਅਵਤਾਰ ਜਿੱਤ ਗਏ, ਰਾਵਣ ਦੀ ਹਾਰ ਹੋਈ, ਟੱਕਰ ਬਰਾਬਰ ਦੀ ਹੈ, ਦੋਨੋਂ ਧਿਰ ਰਾਜੇ ਨੇ, ਇੱਕ ਲੰਕਾ ਪੱਤ ਹੈ, ਇੱਕ ਅਯੁੱਧਿਆ ਪੱਤ ਹੈ, ਫੌਜਾਂ ਦੀ ਕਮੀ ਨਹੀਂ, ਹਥਿਆਰਾਂ ਦੀ ਕਮੀ ਨਹੀਂ, ਸੋਰਸਿਸ ਬਹੁਤ ਨੇ ਲੜਨ ਦੇ। ਇਹਦੇ ਬਾਅਦ ਮਹਾਭਾਰਤ ਦੇ ਯੁੱਧ ਦੀ ਬਾਤ ਪਾਓ, ਪਾਂਡੋ ਰਾਜੇ ਨੇ, ਕੌਰਵ ਰਾਜੇ ਨੇ, ਪਾਂਡਵਾਂ ਦੇ ਸਿਰ ਤੇ ਸਮੇਂ ਦੇ ਅਵਤਾਰ ਸ੍ਰੀ ਕ੍ਰਿਸ਼ਨ ਮਹਾਰਾਜ ਦਾ ਹੱਥ ਹੈ, ਜੰਗ ਜਿੱਤੇ, ਪਰ ਸੋਰਸਿਸ ਦੋਨਾਂ ਧਿਰਾਂ ਕੋਲ ਬੜੇ ਸਨ, ਹਥਿਆਰ ਚੰਗੇ ਸਨ, ਸੂਰਮੇ ਬੜੇ ਸਨ, ਦੋਨੋਂ ਹੀ ਰਾਜ ਕੁਲ ਵਿੱਚੋਂ ਸਨ, ਟੱਕਰ ਬਰਾਬਰ ਦੀ ਸੀ। ਚਮਕੌਰ ਦੇ ਯੁੱਧ ਵਿੱਚ ਟੱਕਰ ਅਸਾਵੀ ਹੈ, ਇੱਕ ਬੰਨੇ ਹਿੰਦੁਸਤਾਨ ਦਾ ਬਾਦਸ਼ਾਹ ਹੈ ਔਰੰਗਜ਼ੇਬ, ਕਈ ਕਹਿੰਦੇ ਜੀ ਹਿੰਦੁਸਤਾਨ ਲਫ਼ਜ਼ ਕਿਉਂ ਵਰਤਦੇ ਹੈ, ਮੈਂ ਕੋਲੋਂ ਨਹੀਂ ਵਰਤਦਾ, ਗੁਰੂ ਗ੍ਰੰਥ ਸਾਹਿਬ ਚ ਗੁਰੂ ਨਾਨਕ ਸਾਹਿਬ ਨੇ ਵਰਤਿਆ। ਹਿੰਦੁਸਤਾਨ ਸਮਾਲ ਸੀ ਬੋਲਾ, ਆ ਵੀ ਪੜ੍ਹਦੇ ਹੋ ਨਾ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਤੋ ਖੈਰ ਭਾਰਤ ਇੰਡੀਆ ਹਿੰਦੁਸਤਾਨ ਇਹ ਨਾਮ ਪ੍ਰਚਲਿਤ ਨੇ ਦੇਸ਼ ਦੇ। ਮਹਾਰਾਜ ਫਕੀਰਾਂ ਦੇ ਆਗੂ ਨੇ, ਇੱਕ ਤਰਫ ਗੁਰੂ ਨਾਨਕ ਦੇ ਗੱਦੀ ਨਸ਼ੀਨ ਨੇ। ਪੁੱਛੋ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਫਰਕ ਹੈ, ਅਸਾਵੀ ਟੱਕਰ ਕਿਵੇਂ ਹੋਈ, ਇਹ ਤੇ ਸਮਝ ਗਏ ਵੀ ਤੁਸੀਂ ਫਕੀਰ ਹੋ ਰਾਜਾ ਹੈ। ਗੁਰਦੇਵ ਆਂਦੇ ਗਿਣਤੀ ਦਾ ਬੜਾ ਫਰਕ ਸੀ, ਗੁਰਸਿੰਹ ਚੇ ਕਾਰੇ ਕੁਨਦ ਚਿਹਲ ਨਰ ਕੇ ਦਹਲਕ ਬਰਾਇਦ ਬਰੋ ਬੇਖਬਰ, ਮੇਰੇ ਕੋਲ 40 ਭੁੱਖੇ ਸਿੰਘ ਤੇ ਔਰੰਗਜ਼ੇਬ ਦੀ 10 ਲੱਖ ਫੌਜ ਨੇ 8 ਪੋਹ ਦੇ ਅੰਮ੍ਰਿਤ ਵੇਲੇ ਤਾਈ ਮੈਨੂੰ ਘੇਰਾ ਪਾ ਲਿਆ। ਦੁਸ਼ਮਣਾਂ ਦੀ ਗਿਣਤੀ 10 ਲੱਖ ਤੋਂ ਉੱਪਰ ਹੈ। ਮੈਂ 4 ਹਿੱਸਿਆਂ ਵਿੱਚ ਫੌਜ ਨੂੰ ਵੰਡ ਕੇ ਵੇਖਦਾ ਹੈ, ਕਾਊਂਟਿੰਗ ਕਰਦੇ ਜਾਇਓ। ਪਹਿਲਾ ਹਿੱਸਾ ਹੈ ਦਿੱਲੀ ਤੋਂ ਆਈ ਸ਼ਾਹੀ ਫੌਜ ਦਾ, ਜਿਹਦਾ ਜਰਨੈਲ ਹੈ ਖਵਾਜਾ ਮਹਿਮੂਦ। ਇਹਦੇ ਨਾਲ ਜਰਨੈਲ ਨਾਹਰ ਖਾਂ ਹੈ, ਗਨੀ ਖਾਂ ਹੈ, ਮੀਆਂ ਖਾਂ ਹੈ, ਮਜੀਦ ਖਾਂ ਹੈ, ਭੂਰੇ ਖਾਂ ਹੈ, ਜਲੀਲ ਖਾਂ ਹੈ, 7-8 ਜਰਨੈਲ ਦਿੱਲੀ ਪੱਤ ਦੇ, ਤੇ ਕੱਲੇ ਕੱਲੇ ਜਰਨੈਲ ਕੋਲ 15-15, 20-20 ਹਜ਼ਾਰ ਫੌਜ ਆਮ ਹੀ ਹੁੰਦੀ ਸੀ। ਉੱਤਰੀ ਭਾਰਤ ਦੇ ਸਾਰੇ ਹੀ ਸੂਬੇ ਤਕਰੀਬਨ, ਸੂਬਾ ਸਰਹੰਦ ਵਜ਼ੀਰ ਖਾਂ, ਸੂਬਾ ਮੁਲਤਾਨ ਦੀ ਫੌਜ ਹੈ, ਸੂਬਾ ਪਿਸ਼ਾਵਰ ਦੀ ਫੌਜ ਹੈ, ਸੂਬਾ ਲਾਹੌਰ ਦੀ ਫੌਜ ਹੈ, ਸੂਬਾ ਕਸ਼ਮੀਰ ਦੀ ਫੌਜ ਹੈ, ਸੂਬਾ ਜਲੰਧਰ ਦੀ ਫੌਜ ਹੈ। ਹੁਣ ਇਹ ਵੀ 6-7 ਸੂਬੇ ਨੇ ਤੇ 15-15, 20-20 ਹਜ਼ਾਰ ਦੇ ਇਰਦ ਗਿਰਦ ਇੱਕ ਸੂਬੇ ਦੀ ਫੌਜ। ਹੁਣ ਆ ਜਾਓ 22 ਧਾਰ ਦੇ ਰਾਜੇ, 22 ਧਾਰਾਂ ਕੀ ਨੇ, ਰੇਂਜਿਸ, ਨਦੀਆਂ ਵਹਿੰਦੀਆਂ ਨੇ ਨਾ ਪਹਾੜਾਂ ਚ, ਤੋ ਡਿਵਾਈਡ ਕਰ ਦਿੰਦੀਆਂ ਇਲਾਕਾ, ਇਉਂ 22 ਰਿਆਸਤਾਂ ਸਨ, 22 ਧਾਰ ਦੇ ਰਾਜੇ ਪ੍ਰਚਲਿਤ ਸਨ, 11 ਡੂਗਰ ਦੇ ਤੇ 11 ਜਲੰਧਰ ਦੇ ਹਲਕੇ ਚ। ਤਕਰੀਬਨ ਹੀ 20 ਤੋਂ ਉੱਪਰ ਰਾਜੇ ਨੇ ਤੇ ਹਰ ਰਾਜੇ ਦੀ 15-20 ਹਜ਼ਾਰ ਦੇ ਇਰਦ ਗਿਰਦ ਫੌਜ। ਰਾਜਾ ਚੰਬਾ ਦੀ ਫੌਜ, ਨੂਰਪੁਰ ਦੀ ਫੌਜ, ਗੁਲੇਰ ਦੀ ਫੌਜ, ਦਤਾਰਪੁਰ ਦੀ ਫੌਜ, ਸੀਬਾ ਦੀ ਫੌਜ, ਜਸਵਾਨ ਦੀ ਫੌਜ, ਕਾਂਗੜਾ ਦੀ ਫੌਜ, ਕੋਟ ਲੇਹਰ ਦੀ ਫੌਜ, ਬਸੋਲੀ ਦੀ ਫੌਜ, ਮਾਨਕੋਟ, ਜਸਰੋਟਾ, ਸਾਂਬਾ, ਜੰਮੂ, ਸ੍ਰੀਨਗਰ, ਸਭੋ ਰਾਜਿਆਂ ਦੀਆਂ ਫੌਜਾਂ ਨੇ ਤੇ ਅਪਰੋਕਸੀਮੇਟਲੀ 15-15, 20-20 ਹਜ਼ਾਰ ਵੀ ਲਓ ਤੇ 10 ਲੱਖ ਦੇ ਝੱਟ ਟੱਪ ਜਾਂਦਾ। ਆਂਦੇ ਝੂਠ ਮਾਰਦੇ ਹੋ, ਇੰਨੀ ਤੇ ਹੁਣ ਫੌਜ ਨਹੀਂ ਹੈ ਭਾਰਤ ਦੀ, ਉਦੋਂ ਕਿਵੇਂ ਹੋਈ ਭਾਈ ਜੀ, ਹੁਣ ਇੱਕ ਦੇਸ਼ ਹੈ, ਉਦੋਂ ਸਟੇਟਸ ਸਨ, ਰਿਆਸਤਾਂ ਸਨ, ਰਜਵਾੜੇ ਸਨ, ਹਰ ਰਜਵਾੜੇ ਨੂੰ ਖਤਰਾ ਸੀ ਗੁਆਂਢੀ ਰਾਜੇ ਤੋਂ,
ਤੋ ਵਧੇਰੇ ਧਿਆਨ ਫੌਜ ਵੱਲ ਹੁੰਦਾ ਸੀ, 15-20 ਹਜ਼ਾਰ ਫੌਜ ਹਰ ਰਜਵਾੜਾ ਰੱਖਦਾ ਸੀ। ਪਰ ਇਹ ਵੇਖੋ ਵੀ ਫਕੀਰ ਦਾ ਟੌਰ ਕਿੰਨਾ ਹੈ, ਉਹਦੀ ਅਜ਼ਮਤ ਕੈਸੀ ਹੈ। 40 ਨੂੰ ਫੜਨ ਲਈ 400 ਨਹੀਂ ਆਇਆ, 4,000 ਵੀ ਨਹੀਂ ਆਇਆ, ਤੇ ਨਾ 40,000 ਆਇਆ ਹੈ ਗੁਰੂ ਗੋਬਿੰਦ ਸਿੰਘ ਨੂੰ ਮਿਟਾਉਣ ਲਈ 10 ਲੱਖ ਫੌਜ ਆਈ। 3 ਹਿੱਸੇ ਫੌਜ ਦੇ ਮੈਂ ਗਿਣ ਦਿੱਤੇ ਤੇ ਚੌਥਾ ਧੜਾ ਗੁੱਜਰ ਰੰਗੜ ਲੁਟੇਰੇ, ਜਿਨ੍ਹਾਂ ਨੂੰ ਇਉਂ ਲੱਗਦਾ ਸੀ ਵੀ ਗੁਰੂ ਕੋਲ ਧਨ ਦੌਲਤ ਬੜੀ ਹੈ ਤੇ ਲੁੱਟਾਂਗੇ। ਫੌਜ ਦਾ ਘੇਰਾ ਪੈ ਗਿਆ ਹੈ। 8 ਪੋਹ ਦੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਲੱਗ ਚੁੱਕੀ ਹੈ, ਦੀਵਾਨ ਸੱਜ ਚੁੱਕਿਆ ਹੈ, ਸੂਰਜ ਦੀ ਟਿੱਕੀ ਨਿਕਲੇਗੀ, ਨਗਾਰੇ ਵੱਜਣਗੇ, ਮੈਦਾਨੇ ਜੰਗ ਸੱਜੇਗਾ, ਮੁਗਲ ਕਾਲੇ ਪੈ ਗਏ। ਗੜੀ ਨੂੰ ਪੌੜੀਆਂ ਲਾ ਲਈਆਂ ਤੇ ਚੜ੍ਹ ਕੇ ਨਾਹਰ ਖਾਂ ਗੁਰੂ ਗੋਬਿੰਦ ਸਿੰਘ ਤੇ ਵਾਰ ਕਰਨ ਲੱਗਾ। ਹਰੇ ਵੰਗਾਰ ਹੀ ਗਲੂਏ ਚੋਂ ਨਿਕਲੀ ਸੀ, ਅੱਖ ਚਮਕਣ ਜਿੰਨਾ ਸਮਾਂ ਨਹੀਂ ਮਿਲਿਆ। ਛਾਤੀ ਨੇ ਸਾਵੇਂ ਤੀਰ ਆਉਂਦਾ ਜਦੋਂ ਮਹਿਸੂਸ ਕੀਤਾ, ਚੀਥੜੇ ਉੱਡ ਗਏ ਨਾਹਰ ਖਾਂ ਦੇ, ਕਲਗੀਧਰ ਦੇ ਇੱਕ ਤੀਰ ਨੇ ਮਤੀਰੇ ਵਾਂਗੂ ਖਿਲਾਰ ਕੇ ਸੁੱਟ ਦਿੱਤਾ। ਗਨੀ ਖਾਂ ਪੌੜੀ ਚੜਿਆ, ਫੜ ਕੇ ਗੁਰਜ ਗੁਰੂ ਗੋਬਿੰਦ ਸਿੰਘ ਨੇ ਸਿਰ ਵਿੱਚ ਮਾਰਿਆ, ਜਿਵੇਂ ਸ੍ਰੀ ਕ੍ਰਿਸ਼ਨ ਮਹਾਰਾਜ ਮੱਖਣ ਖਾਂਦੇ ਨੇ, ਮਟਕਾ ਸੁੱਟਦੇ ਨੇ ਤੇ ਮੱਖਣ ਉੱਡਦਾ ਹੈ, ਮਿਝ ਸਿਰ ਦੀ ਏਦਾਂ ਉੱਡੀ ਹੈ। 10 ਲੱਖ ਫੌਜ ਦਾ ਵੱਡਾ ਜਰਨੈਲ ਜ਼ਫਰ ਬੇਗ, ਜਿਹਨੂੰ ਖਵਾਜਾ ਮਹਿਮੂਦ ਆਂਦੇ ਨੇ, ਪੌੜੀ ਚੜਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸਿਰਫ ਇੱਕ ਝਲਕ ਨੂਰਾਨੀ ਅੱਖਾਂ ਅੱਗੇ ਆਈ ਤੇ ਡਰਦਾ ਹੀ ਪੌੜੀ ਤੋਂ ਡਿੱਗ ਪਿਆ। ਕੰਧ ਦੇ ਓਹਲੇ ਲੁਕ ਕੇ ਜਾਨ ਬਚਾਉਂਦਾ ਹੈ ਤੇ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਮਖੌਲ ਕਰਦੇ ਨੇ ਜ਼ਫਰਨਾਮੇ ਚ। ਉਹ ਕਹਿੰਦੇ ਉਹ ਤੇਰਾ ਖਵਾਜਾ ਮਹਿਮੂਦ ਆਂਦੇ ਬੜੇ ਯੁੱਧ ਜਿੱਤੇ ਨੇ ਉਹਨੇ। ਮਹਿਮੂਦ ਕਹਿਣਾ ਛੱਡ ਜ਼ਫਰ ਬੇਗ ਨੂੰ, ਔਰੰਗਜ਼ੇਬ ਮਰਦੂਦ ਆਖਿਆ ਕਰ। ਗੁਰੂ ਗੋਬਿੰਦ ਸਿੰਘ ਦੀ ਇੱਕ ਤੱਕਣੀ ਨੇ ਮਿੱਟੀ ਚ ਮਿਲਾ ਦਿੱਤਾ ਕਿ ਆ ਖਵਾਜਾ ਮਰਦੂਦ ਸਾਹੇ ਦੀ ਵਾਰ, ਨਯਾਮਦ ਬਾ ਮੈਦਾਂ ਬਾ ਮਰਦਾਨੇ ਵਾਰ, ਨਾ ਮਰਦਾਂ ਵਾਂਗੂ ਮੇਰੇ ਸਾਹਮਣੇ ਆਇਆ, ਨਾ ਮਰਦਾਂ ਵਾਂਗੂ ਮੇਰਾ ਤੀਰ ਹੀ ਚੱਖਿਆ। ਦਰੇਗਾ ਅਗਰ ਰੂਏ ਉਹ ਦੀਦ ਮੈਂ, ਬਾ ਯਕ ਤੀਰ ਲਾਚਾਰ ਬਖਸ਼ੀਦ ਮੈਂ, ਕਿਤੇ ਮੇਰੇ ਸਾਵੇਂ ਖਲੋ ਜਾਂਦਾ, ਇੱਕ ਤੀਰੇ ਦੀ ਛਾਤੀ ਚ ਮਾਰ ਕੇ ਇਹਨੂੰ ਜ਼ਹਿਨੂੰ ਪਹੁੰਚਾ ਦਿੰਦਾ। ਪਰ ਤੇਰੀ 10 ਲੱਖ ਫੌਜ ਦਾ ਜਰਨੈਲ ਗਿੱਦੜ ਬਣ ਗਿਆ 40 ਸਿੰਘਾਂ ਦੇ ਜਰਨੈਲ ਦੇ ਸਾਵੇਂ। ਡਰਨਾ ਤੇ ਚਾਹੀਦਾ 40 ਦੇ ਆਗੂ ਨੂੰ। ਮੌਤ ਖਲੋਤੀ ਹੈ ਗੜੀ ਤੋਂ ਬਾਹਰ ਤੇ ਖੌਫ ਭਰ ਗਿਆ ਮਹਿਮੂਦ ਦੇ ਅੰਦਰ। ਕਲ ਪੁੱਠਿਆ ਖਵਾਜਾ, ਨਾਜ਼ਮ ਵਜ਼ੀਰ ਖਾਂ ਪਿੱਟਿਆ, ਉਹ ਕੱਲਾ ਕੱਲਾ ਜਰਨੈਲ ਡਿੱਗਦਾ ਜਾਵੇਗਾ, ਕੱਚੀ ਗੜੀ ਹੈ, ਖੁਰਾ ਖੋਜ ਮਿਟਾ ਦਿਓ, ਇੱਕੋ ਹੱਲਾ ਕਰੋ। ਇਸ ਤੋਂ ਪਹਿਲਾਂ ਗੜੀ ਦੇ ਸਾਵੇਂ ਜਾ ਕੇ ਕੋਈ ਹੱਲਾ ਕਰਦਾ, ਦਰਵਾਜ਼ਾ ਖੁੱਲਦਾ ਹੈ। 5 ਪਿਆਰਿਆਂ ਚੋਂ ਇੱਕ ਮਹਾਂਪੁਰਸ਼ ਭਾਈ ਹਿੰਮਤ ਸਿੰਘ 5 ਸਿੰਘਾਂ ਦਾ ਜਥਾ ਲੈ ਕੇ ਮੈਦਾਨੇ ਜੰਗ ਵਿੱਚ ਨੱਚਦਾ ਹੋਇਆ, ਨੰਗੀਆਂ ਤਲਵਾਰਾਂ ਤੇ ਹਜ਼ਾਰਾਂ ਦੇ ਆਹੂ ਲਾਉਂਦੇ ਹੋਏ ਸੂਰੇ ਸ਼ਹਾਦਤ ਦੀ ਅਵਧੀ ਪਾ ਗਏ। ਦੂਜਾ ਜਥਾ ਚੱਲਿਆ, ਇਹ ਵੀ ਮੌਤ ਦੇ ਸਾਗਰ ਗੋਤੇ ਲਾਉਂਦਾ ਲਾਉਂਦਾ ਇਉਂ ਖੁਰ ਗਿਆ ਜਿਵੇਂ ਪਾਣੀ ਵਿੱਚ ਲੂਣ ਦੀਆਂ ਡਲੀਆਂ ਖੁਰਦੀਆਂ ਨੇ। ਇਸ ਤੋਂ ਪਹਿਲਾਂ ਕਿ ਤੀਜਾ ਜਥਾ ਜਾਂਦਾ, 17-18 ਵਰ੍ਹਿਆਂ ਦੇ ਦਰਮਿਆਨ ਉਮਰ ਹੈ ਨੌਜਵਾਨ ਦੀ, ਗੁਰੂ ਗੋਬਿੰਦ ਸਿੰਘ ਦੇ ਸਾਵੇਂ ਆ ਕੇ ਕਹਿੰਦਾ, ਬਾਪੂ ਛਤਰੀ ਦਾ ਧਰਮ ਹੈ ਮੈਦਾਨੇ ਜੰਗ ਵਿੱਚ ਜੂਝਣਾ, ਤੇ ਮੇਰੀ ਇੱਛਾ ਹੈ ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸੱਚ ਹੈ ਭਾਵੈ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ। ਮੈਨੂੰ ਪਤਾ ਹੈ ਪਿਤਾ ਜੀ, ਜਿਹੜਾ ਸ਼ਹੀਦੀ ਪਾਉਂਦਾ ਹੈ ਉਹ ਸਦਾ ਲਈ ਤੁਹਾਡੇ ਨਿਰਗੁਣ ਸਰੂਪ ਵਿੱਚ ਇਉਂ ਮਿਲਦਾ ਜਿਵੇਂ ਸਾਗਰ ਚ ਛੱਲਾਂ ਮਿਲਦੀਆਂ ਨੇ। ਮੈਂ ਚਾਹੁੰਦਾ ਹਾਂ ਮੈਨੂੰ ਮੈਦਾਨੇ ਜੰਗ ਵਿੱਚ ਤੋਰੋ, ਕਿਧਰੇ ਦੁਨੀਆ ਇਹ ਨਾ ਆਖੇ ਵੀ ਬਗਾਨੇ ਪੁੱਤ ਮਰਵਾ ਲਏ ਤੇ ਆਪਣਾ ਨਾਬਾਲਗ ਕਹਿ ਕੇ ਗੜੀ ਚ ਲੁਕਾ ਛੱਡਿਆ ਹੈ। ਗੁਰਦੇਵ ਨੂਰਾਨੀ ਚਿਹਰਾ ਲੈ ਕੇ ਬੋਲੇ, ਅਜੀਤ ਸਿੰਘ ਚਾਹੁੰਦਾ ਤੇ ਸੀ ਮੈਂ ਤੈਨੂੰ ਆਪ ਆਵਾਜ਼ ਦੇ ਕੇ ਮੈਦਾਨੇ ਜੰਗ ਤੋਰਾਂ, ਮੈਂ ਇਸ ਲਈ ਆਵਾਜ਼ ਨਹੀਂ ਦਿੱਤੀ ਕਿਤੇ ਆਖੇ ਨਾ ਮੈਂ ਨਾਬਾਲਗ ਆ, ਮੇਰੇ ਨਾਲ ਪਿਤਾ ਪਿਆਰ ਨਹੀਂ ਕਰਦਾ, ਪਰ ਮੇਰੇ ਦਿਲ ਦੀ ਹੂਕ ਸੁਣੀ ਹੈ ਤੂੰ, ਆ ਮੈਂ ਤੈਨੂੰ ਆਪ ਤਿਆਰ ਕਰਾਂ, ਅੱਗੇ ਤੇਰੀ ਮਾਈ ਤਿਆਰ ਕਰਦੀ ਸੀ, ਆ ਮੈਂ ਆਪ ਤੈਨੂੰ ਕਲਗੀ ਤੋੜਾ ਸਜਾਵਾਂ, ਤੇਰਾ ਭੱਥਾ ਤੀਰਾਂ ਨਾਲ ਭਰ ਦਵਾਂ, ਆ ਤੈਨੂੰ ਕੱਢ ਕੇ ਕਮਰ ਕਸੇ ਚੋਂ ਆਪਣੀ ਤਲਵਾਰ ਦਵਾਂ। ਇੰਨੇ ਚਿਰ ਨੂੰ ਭਾਈ ਦਇਆ ਸਿੰਘ ਪੰਜ ਪਿਆਰਿਆਂ ਸਮੇਤ ਹਾਜ਼ਰ ਹੋ ਕੇ ਇੱਕ ਬੇਨਤੀ ਕਰਦਾ ਹੈ, ਕਰੋ ਅਰਦਾਸ ਆਪਣੇ ਸਤਿਗੁਰ ਪਾਸ। ਹੁਕਮ ਨਹੀਂ ਜੇ ਹੋ ਸਕਦਾ ਗੁਰੂ ਨੂੰ, ਪੰਜ ਪਿਆਰੇ ਵੀ ਨਹੀਂ ਕਰ ਸਕਦੇ, ਗਲਤ ਧਾਰਨਾ ਚੱਲੀ ਹੈ ਤੁਹਾਡੇ ਚ। ਗੁਰਬਾਣੀ ਚ ਕਿਤੇ ਜ਼ਿਕਰ ਨਹੀਂ ਹੈ ਗੁਰੂ ਨੂੰ ਹੁਕਮ ਹੋ ਸਕਦਾ। ਬੇਨਤੀ ਕੀਤੀ, ਤਰਲਾ ਲਿਆ, ਬਾਪੂ ਸਾਡੇ ਸਾਵੇਂ ਸਿਰ ਦਾ ਤਾਜ ਤੂੰ ਹੈ, ਤੇਰੇ ਬਾਦਾਂ ਬਾਬਾ ਅਜੀਤ ਸਿੰਘ ਗੁਰੂ ਹੋਣਗੇ, ਰਸਤਾ ਅਸੀਂ ਬਣਾਵਾਂਗੇ, ਸਾਹਿਬਜ਼ਾਦਿਆਂ ਨੂੰ ਲੈ ਕੇ ਨਿਕਲੋ। ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਤੁਹਾਡੀ ਅਰਦਾਸ ਅੱਜ ਕਬੂਲ ਨਹੀਂ, ਮੈਂ ਆਖਿਆ ਸੀ ਸਰਬੰਸ ਚੋਂ ਦੋ ਸਾਹਿਬਜ਼ਾਦੇ ਦੋ ਕਿਸ਼ਤਾਂ ਚਮਕੌਰ ਦੀ ਗੜੀ ਅਦਾ ਕਰਨੀਆਂ ਹੈ, ਮੇਰੇ ਰਸਤੇ ਦਾ ਰੋੜਾ ਨਾ ਬਣੋ, ਮੈਂ ਧਰਮ ਦੇ ਬਾਗ ਨੂੰ ਖਿਡਾਓ ਚ ਲਿਆਉਣ ਲਈ ਸਰਬੰਸ ਵਾਰਨਾ ਹੈ। ਅੱਜ ਅਜੀਤ ਸਿੰਘ ਦੀ ਅਰਦਾਸ ਸੁਣੀ ਗਈ ਹੈ, ਮੈਂ ਤਮਾਸ਼ਾ ਵੇਖਣ ਆਇਆ ਜਗਤ ਤੇ, ਤੁਸੀਂ ਵੀ ਵੇਖੋ। ਧਰਮ ਨਿਭਾਇਓ ਮੁਖ ਫੁਰਮਾਇਓ ਸੁਜਸ ਬਿਥਾ ਰਹੋ ਅਰ ਗਨ ਮਾਰਹੋ। ਕਹਿੰਦੇ ਜਾ ਅਜੀਤ ਸਿੰਘਾ, ਇਨਸਾਨੀਅਤ ਦੇ ਦੁਸ਼ਮਣਾਂ ਨੂੰ ਮਾਰ ਤੇ ਤੇਰੀ ਵਡਿਆਈ ਤਿੰਨਾਂ ਲੋਕਾਂ ਵਿੱਚ ਪ੍ਰਗਟ ਹੋਵੇਗੀ। ਬਾਪੂ ਨੇ ਛਾਤੀ ਨਾਲ ਲਾ ਕੇ ਮੱਥਾ ਚੁੰਮ ਕੇ ਤੋਰਿਆ। ਦੱਸਦੇ ਨੇ ਪੰਜ ਸਿੰਘ ਲੈ ਕੇ ਗੜੀ ਦੇ ਦਰਵਾਜ਼ੇ ਚੋਂ ਵੇਂਹਦਿਆਂ ਹੀ ਵੇਂਹਦਿਆਂ, ਜਿਵੇਂ ਕੋਈ ਮੱਛ ਸਾਗਰ ਵਿੱਚ ਵੜ ਜਾਂਦਾ ਹੈ, ਮੌਤ ਦੇ ਸਾਗਰ ਵਿੱਚ ਕਾਲੀਆਂ ਵਰਦੀਆਂ ਵਾਲੇ ਸਿਪਾਹੀਆਂ ਦੀ ਭੀੜ ਵਿੱਚ ਡੂਮਣੇ ਦੀਆਂ ਮੱਖੀਆਂ ਵਿੱਚ ਸਾਹਿਬਜ਼ਾਦਾ ਜਾ ਵੜਦਾ ਹੈ ਤੇ ਇਤਿਹਾਸਕਾਰਾਂ ਨੇ ਕਿਧਰੇ ਉਹਦੇ ਤੀਰ ਦੀ ਵਡਿਆਈ ਕੀਤੀ, ਕਿਧਰੇ ਉਹਦੇ ਨੇਜ਼ੇ ਦੀ ਵਡਿਆਈ ਕੀਤੀ ਤੇ ਕਿਧਰੇ ਉਹਦੀ ਚੱਲਦੀ ਤਲਵਾਰ ਬਾਰੇ ਗਿਆਨੀ ਗਿਆਨ ਸਿੰਘ ਲਿਖਦੇ ਨੇ। ਕਹਿੰਦੇ ਇਉਂ ਲੱਗਦਾ ਸੀ ਜਿਵੇਂ ਕੋਈ ਵਾਢੀ ਕੇਲਿਆਂ ਦੇ ਬਨ ਵਿੱਚ ਵੜਿਆ ਛਾਂਗ ਛਾਂਗ ਕੇ ਪੱਤੇ ਵੱਢਦਾ ਜਾ ਰਿਹਾ ਹੈ। ਦੁਸ਼ਮਣਾਂ ਦੇ ਢੇਰ ਲਾ ਦਿੱਤੇ ਅਜੀਤ ਸਿੰਘ ਨੇ, ਐਵੇਂ ਵਾਧੂ ਦੀਆਂ ਬਾਤਾਂ ਨਹੀਂ, ਚਿੜੀਆਂ ਨਾਲ ਬਾਜ ਲੜਾਉਣੇ ਤੇ ਬਾਜਾਂ ਦੇ ਸਾਵੇਂ ਚਿੜੀਆਂ ਨੂੰ ਗਾਂਢੀ ਬਣਾ ਦੇਣਾ। ਉਹਦੀ ਨਦਰੇ ਨਿਆਮਤ ਚਿੜੀ ਤੇ ਹੋਵੇ ਤੇ ਬਾਜ ਮਿਟਦਾ ਹੈ, ਬਾਜ ਤੇ ਹੋਵੇ ਤੇ ਦੁਸ਼ਮਣਾਂ ਨੂੰ ਮਿੱਟੀ ਚ ਮਿਲਾ ਦਿੰਦਾ ਹੈ, ਇੱਕ ਸੂਰਾ ਮ੍ਰਿਗਾਂ ਦੀਆਂ ਡਾਰਾਂ ਉਡਾ ਦਿੰਦਾ ਹੈ। ਇੱਕ ਫਾਰਸੀ ਦੀ ਰਚਨਾ ਮੈਂ ਗੁਰੂ ਗੋਬਿੰਦ ਸਿੰਘ ਦੀ ਸ਼ਾਨ ਵਿੱਚ ਕੀਤੀ ਹੈ, ਹਿੰਮਤ ਦਾਦ ਚੀਰ ਰਾਹ ਤਾ ਬਰ ਸ਼ਿਕਾਰ ਬਾਜ਼ ਤਾਖਤ ਰਾਨ, ਬੰਤਾ ਸਿੰਘ ਗੁਫਤ ਸ਼ਾਹੇ ਜੰਗ ਅਸਤ ਊ ਪੇਸ਼ਵਾ ਏ ਕਾਰਵਾਨ। ਗੁਰੂ ਗੋਬਿੰਦ ਸਿੰਘ ਦੀ ਹਸਤੀ ਹੈ, ਚਿੜੀਆਂ ਨੂੰ ਹਿੰਮਤ ਇੰਨੀ ਦੇ ਦਿੱਤੀ ਬਾਜ਼ ਦਾ ਰਾਹ ਰੋਕ ਲਿਆ। ਖਾਨਦਾਨੀ ਤਲਵਾਰੀਏ ਬਾਜਾਂ ਵਰਗੇ ਨੇ ਮੁਗਲ, ਇਹ ਸਿੱਖ ਫਕੀਰ ਸਨ ਮਾਲਾ ਫੇਰਨ ਵਾਲੇ, ਬਾਜਾਂ ਦੇ ਚੀਥੜੇ ਉਡਾ ਦਿੱਤੇ ਚਿੜੀਆਂ ਨੇ। ਇਹ ਗੁਰੂ ਗੋਬਿੰਦ ਸਿੰਘ ਦੀ ਨਦਰੇ ਨਿਆਮਤ ਹੈ, ਜਿਹਨੂੰ ਤਾਣ ਬਖਸ਼ ਦੇਵੇ ਉਹ ਕਿਣਕਾ ਵੀ ਸੁਮੇਰ ਪਰਬਤ ਤੋਂ ਨਿਬੜਦਾ ਹੈ। ਬਾਬਾ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਦੋ ਹੱਥ ਕਰਦੇ ਨੇ, ਮਾਰੂ ਵੱਜਦੇ ਨੇ, ਬੁਜਦਿਲ ਭੱਜਦੇ ਨੇ, ਸੂਰਮੇ ਗੱਜਦੇ ਨੇ, ਵੇਂਹਦਿਆਂ ਵੇਂਹਦਿਆਂ ਗੋਡੇ ਗੋਡੇ ਲਹੂ ਦੀ ਨਦੀ ਵਹਿ ਤੁਰੀ ਹੈ। ਉਹਦੀ ਤਲਵਾਰ ਦੀ ਸ਼ਾਨ ਵਿੱਚ ਕਵੀ ਸੰਤੋਖ ਸਿੰਘ ਵਰਗੇ ਵਿਦਵਾਨਾਂ ਨੂੰ ਇਹ ਗੱਲ ਲਿਖਣੀ ਪੈ ਗਈ ਵੀ ਜਦੋਂ ਤੀਰ ਮੁੱਕ ਗਏ, ਸਾਂਗ ਟੁੱਟ ਗਈ, ਤਲਵਾਰ ਲੈ ਕੇ ਕਲਗੀ ਧਰ ਵਾਲੀ ਐਸੀ ਚਲਾਈ ਮੈਦਾਨ ਵਿੱਚ, ਇਉਂ ਲੱਗਦਾ ਸੀ ਜਿਵੇਂ ਲਹੂ ਦਾ ਗਲੀਚਾ ਵਿਛ ਗਿਆ ਹੋਵੇ। ਗੁਰੂ ਗੋਬਿੰਦ ਸਿੰਘ ਦੇ ਹਜ਼ੂਰੀ ਕਵੀ ਸੈਨਾਪਤ ਲਿਖਦੇ ਨੇ, ਲਰਤ ਸਤਰ ਸੰਗਰਾਮ ਮੈਂ ਕਰ ਲੀਨੇ ਤਰਵਾਰ, ਵੱਡੇ ਸੂਰ ਮਾਰੇ ਤਾਂ ਫੌਜਨ ਕੇ ਸਰਦਾਰ ਵੱਡੇ ਵੱਡੇ ਜਰਨੈਲ ਮਿੱਟੀ ਮਿਲਾ ਦਿੱਤੇ। ਇੱਕ ਉੱਠਿਆ ਅੱਲਾ ਯਾਰ ਖਾਂ ਮੁਸਲਮਾਨ ਪੰਜ ਵਕਤ ਦਾ ਨਮਾਜ਼ੀ ਵਡਿਆਈ ਕਰਦਾ ਅਜੀਤ ਸਿੰਘ ਦੀ ਤਲਵਾਰ ਦੀ। ਕਹਤੇ ਹੈ ਉਦੂ ਬਰਕ ਹੈ ਤਲਵਾਰ ਨਹੀਂ ਹੈ, ਇਸ ਕਾਟ ਕਾ ਦੇਖਾ ਕਭੀ ਹਥਿਆਰ ਨਹੀਂ ਹੈ, ਨੌ ਮਸ਼ਕ ਜਮਾ ਯਹ ਕੋਈ ਜ਼ਿਨਹਾਰ ਨਹੀਂ ਹੈ, ਸਤਿਗੁਰੂ ਹੈ ਯਹ ਫਰਜ਼ੰਦ ਵਫਾਦਾਰ ਨਹੀਂ ਹੈ। ਉਹ ਅੱਲਾ ਯਾਰ ਖਾਂ ਆਂਦਾ ਦੁਸ਼ਮਣ ਵੇਖ ਕੇ ਚੱਲਦੀ ਤਲਵਾਰ ਨੂੰ ਆਂਦਾ ਇਹਨੇ ਤਲਵਾਰ ਲੋਹੇ ਦੀ ਨਹੀਂ ਫੜੀ, ਇਹਨੇ ਤੇ ਹੱਥ ਬਿਜਲੀ ਫੜੀ ਹੋਈ ਹੈ, ਇਹ ਤੇ ਬਿਜਲੀ ਵਾਂਗ ਚੱਲਦੀ ਹੈ ਇਹਦੀ ਰਫਤਾਰ, ਨਜ਼ਰਾਂ ਦੇ ਸਾਵੇਂ ਟਿਕਦੀ ਨਹੀਂ, ਨਜ਼ਰ ਹੀ ਨਹੀਂ ਪੈਂਦਾ ਬਲੇਡ ਇਹਦੀ ਤਲਵਾਰ ਦਾ। ਉਹ ਆਂਦੇ ਜਰਨੈਲ ਸਿਪਾਹੀਆਂ ਨੂੰ ਵੀ ਤੁਸੀਂ ਆਂਦੇ ਸੀ ਨਵਾਂ ਸਿੱਖਿਆ ਜਵਾਨ ਹੈ, ਲੜਾਕਾ ਏਡਾ ਹੈ, ਸਾਨੂੰ ਲੱਗਦਾ ਇਹ ਅਜੀਤ ਸਿੰਘ ਨਹੀਂ ਗੁਰੂ ਗੋਬਿੰਦ ਸਿੰਘ ਆਪ ਹੈ। ਜਦੋਂ ਕੰਪੈਰੀਜ਼ਨ ਸੁਣਿਆ ਨਾ ਕੰਨਾਂ ਨਾਲ ਅਜੀਤ ਸਿੰਘ ਨੇ, ਵੇਖੋ ਗੁਰੂ ਦਾ ਰੁਤਬਾ ਕਿੱਡਾ ਬੁਲੰਦ ਹੈ, ਹਜੇ ਕਿ ਗੁਰੂ ਦਾ ਲਹੂ ਹੈ ਇਹਦੀਆਂ ਰਗਾਂ ਚ, ਤੇ ਗਰਜਵੀਂ ਆਵਾਜ਼ ਵਿੱਚ ਬੋਲਿਆ ਲਲਕਾਰੇ ਅਜੀਤ ਔਰ ਮੁਖਾਤਿਬ ਹੋਏ ਸਭ ਸੇ, ਬੋਲੇ ਫੁਰਮਾਏ ਉਦੂ ਸੇ ਨਾ ਨਿਕਲ ਹਦੇ ਅਦਬ ਸੇ, ਆਪਣੀ ਜ਼ੁਬਾਨ ਨੂੰ ਲਗਾਮ ਦਿਓ। ਗੁਰੂ ਗੋਬਿੰਦ ਸਿੰਘ ਦਾ ਕੰਪੈਰੀਜ਼ਨ ਕਿਸੇ ਨਾਲ ਨਹੀਂ ਹੋ ਸਕਦਾ, ਇਹ ਠੀਕ ਹੈ ਮੇਰੀਆਂ ਰਗਾਂ ਚ ਉਹਦਾ ਲਹੂ ਹੈ ਤੇ ਇਹ ਉਹਦੇ ਲਹੂ ਦੀ ਬਰਕਤ ਹੈ ਤੁਹਾਨੂੰ ਮਿੱਟੀ ਚ ਮਿਲਾ ਰਿਹਾ ਹਾਂ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਵੇਗਾ। ਇੱਥੇ ਚਾਰ ਚੇਲੇ ਕੀ ਪਿੱਛੇ ਲੱਗ ਪੈਂਦੇ ਨੇ, ਜਣਾ ਖਣਾ ਹੀ ਗੁਰੂ ਬਣ ਕੇ ਬਹਿ ਜਾਂਦਾ। ਠੀਕ ਹੈ ਭਾਈ ਕੋਈ ਸਾਧੂ ਹੈ ਸੰਤ ਹੈ ਆਪਾਂ ਸਤਿਕਾਰ ਕਰਦੇ ਹਾਂ, ਕੋਈ ਰੱਬ ਨਾਲ ਜੋੜਦਾ, ਪਰ ਕਿੱਥੇ ਛਪੜੀਆਂ ਤੇ ਕਿੱਥੇ ਸਾਗਰ ਦੀ ਹਸਤੀ, ਐਵੇਂ ਕਿਸੇ ਪਿੱਛੇ ਗਿਣਤੀ ਮਿਣਤੀ ਵੇਖ ਕੇ ਭੁਲੇਖਾ ਨਾ ਖਾ ਜਾਇਓ ਵੀ ਕੋਈ ਗੁਰੂ ਗੋਬਿੰਦ ਸਿੰਘ ਵਰਗਾ ਰੂਹੇ ਜ਼ਮੀਨ ਤੇ ਪੈਦਾ ਹੋਇਆ। ਖੈਰ ਅੱਲਾ ਯਾਰ ਖਾਂ ਲਿਖਦਾ ਹੈ, ਸ਼ਹਿਜ਼ਾਦੇ ਜੀ ਜਹਾਂ ਨੇ ਭਾਗੜ ਸੀ ਮਚਾ ਦੀ, ਯਹ ਫੌਗ ਭੱਗਾ ਦੀ ਕਭੀ ਵੋ ਫੌਗ ਭੱਗਾ ਦੀ, ਬੜ ਚੜ ਕੇ ਤਬੁਕ ਸੇ ਸੁਜ਼ਾ ਅਤ ਜੋ ਦਿਖਾ ਦੀ, ਸਤਿਗੁਰੂ ਨੇ ਵਹੀਂ ਕਿਲੇ ਸੇ ਬੇਟੇ ਕੋ ਨਿਦਾ ਦੀ। ਬਾਪੂ ਖੁਸ਼ ਹੋ ਗਿਆ ਟਾਰੀ ਤੇ ਖਲੋਤਾ ਆਪਣੇ ਸਾਹਿਬਜ਼ਾਦੇ ਦਾ ਜੰਗ ਵੇਖ ਕੇ, ਐਦਾਂ ਹੱਥ ਚੱਕਿਆ ਆਸ਼ੀਰਵਾਦ ਦੇਣ ਦੇ ਲਈ, ਤੇ ਗਲੂਏ ਮੁਬਾਰਕ ਚੋਂ ਬੋਲ ਕੱਢੇ ਸ਼ਾਬਾਸ ਪਿਸਰ, ਖੂਬ ਦਾਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ, ਸ਼ਾਬਾਸ਼ ਪੁੱਤਰਾ ਬੜੀ ਦਲੇਰੀ ਨਾਲ ਲੜਿਆ, ਲੜਦਾ ਵੀ ਕਿਉਂ ਨਾ, ਤੇਰੀਆਂ ਰਗਾਂ ਚ ਕਿਸੇ ਆਮ ਬੰਦੇ ਦਾ ਲਹੂ ਥੋੜੀ ਹੈ, ਖੁਦਾ ਦੇ ਦਸਵੇਂ ਜਾਮੇ ਗੋਬਿੰਦ ਰਾਏ ਦਾ ਲਹੂ ਹੈ। ਇਹ ਨੰਗੀਆਂ ਤਲਵਾਰਾਂ ਤੇ ਆਮ ਲੋਕਾਂ ਦੇ ਬੱਚੇ ਨਹੀਂ ਨੱਚ ਸਕਦੇ, ਇਹ ਗੁਰੂ ਗੋਬਿੰਦ ਸਿੰਘ ਦਾ ਲਹੂ ਸੀ। ਲੜਦਿਆਂ ਲੜਦਿਆਂ ਅਜੀਤ ਸਿੰਘ ਨੂੰ ਸਮਝ ਪੈ ਗਈ, ਬਾਪੂ ਖੁਸ਼ ਹੋ ਗਿਆ ਹੈ, ਇਹ ਜਨਮ ਹੀ ਇਸੇ ਲਈ ਮਿਲਿਆ ਗੋਬਿੰਦ ਨੂੰ ਖੁਸ਼ ਕਰਨ ਲਈ। ਗੋਬਿੰਦ ਕੀ ਟਹਿਲ ਸਫਲ ਇਹ ਕਾਇਆ, ਗੁਰੂ ਗ੍ਰੰਥ ਸਾਹਿਬ ਕਹਿੰਦੇ ਗੋਬਿੰਦ ਦੀ ਟਹਿਲ ਕਰਨ ਨੂੰ ਜਨਮ ਮਿਲਿਆ, ਜਿੱਤੇ ਖੁਸ਼ ਹੋ ਗਿਆ ਉਹ ਮੁੱਲ ਵੱਟ ਕੇ ਚਲਿਆ ਗਿਆ ਇਸ ਜੀਵਨ ਦਾ। ਅੱਲਾ ਯਾਰ ਖਾਂ ਕਹਿੰਦਾ ਖਲੋਤੇ ਅਜੀਤ ਸਿੰਘ ਨੇ ਆਸ਼ੀਰਵਾਦ ਕਬੂਲ ਕਰਨ ਲਈ ਤਲਵਾਰ ਉਠਾ ਕੇ ਸਿਰ ਝੁਕਾਇਆ ਬਾਪੂ ਅੱਗੇ, ਦਿਲਬੰਦ ਨੇ ਤਲਵਾਰ ਸੇ ਤਸਲੀਮ ਬਜਾਈ, ਗਰਦਨ ਪਏ ਅਦਾਬ ਦਿਲਾਵਰ ਨੇ ਝੁਕਾਈ, ਇਸ ਵਕਤ ਮੇ ਫੌਜੇ ਸਿਤਮ ਆਰਾ ਉਮੜ ਆਈ, ਬਰਸ਼ੀ ਕਿਸੀ ਬਦਬਖਤ ਨੇ ਪੀਛੇ ਸੇ ਲਗਾਈ, ਤਿਉਰਾ ਕੇ ਗਿਰੇ ਜ਼ੀਨ ਸੇ ਸਰਕਾਰ ਜ਼ਮੀ ਪਰ, ਰੂਹ ਖੁਲਦ ਗਈ ਔਰ ਤਨੇ ਜ਼ਾਰ ਜ਼ਮੀ ਪਰ, ਲੜਦਿਆਂ ਲੜਦਿਆਂ ਤਲਵਾਰ ਗਈ ਟੁੱਟ, ਹਜ਼ਾਰਾਂ ਦੁਸ਼ਮਣਾਂ ਨੇ ਧਾਵਾ ਬੋਲਿਆ ਅਜੀਤ ਸਿੰਘ ਤੇ। ਕਹਿੰਦੇ ਉਹ ਜਦੋਂ ਸਰੀਰ ਤੇ ਫੱਟ ਲੱਗੇ ਨਾ ਘੜਾ ਟੁੱਟਿਆ, ਸਵਾਸਾਂ ਦਾ ਪਾਣੀ ਵਹਿ ਤੁਰਿਆ, ਉਡਾਰੀ ਲਾਈ ਜੋਤ ਨੇ ਗੁਰੂ ਤੇਗ ਬਹਾਦਰ ਦੀ ਗੋਦ ਵਿੱਚ ਸਮਾ ਗਈ, ਤੇ ਉਹ ਪੰਜਾਂ ਤੱਤਾਂ ਦਾ ਸਰੀਰ ਮਿੱਟੀ ਹੋਇਆ ਪਿਆ ਸੀ, ਕਵੀਰਾਜ ਸੰਤੋਖ ਸਿੰਘ ਲਿਖਦੇ ਨੇ, ਇਸ ਬਿੱਧ ਗੁਰ ਨੰਦਨ ਲਰਿਓ ਜਿਹੇ ਅਜੀਤ ਸਿੰਘ ਨਾਮ ਸੋ ਜਸ ਜਗਤ ਮਹਿ ਪ੍ਰਗਟ ਭਾ ਪੁੰਨ ਪਹੁੰਚੇ ਹਰ ਧਾਮ। ਦੁਨੀਆਂ ਤੇ ਵਡਿਆਈ ਰਹਿ ਗਈ, ਨਾਮ ਰਹਿ ਗਿਆ, ਸਰੀਰ ਮਿਟ ਗਿਆ ਤੇ ਰੂਹ ਹਰ ਧਾਮ ਸੱਚਖੰਡ ਪਹੁੰਚ ਗਈ ਹੈ। ਓ ਅਟਾਰੀ ਤੇ ਤਿੰਨਾਂ ਲੋਕਾਂ ਦਾ ਖਸਮ ਗੁਰੂ ਗੋਬਿੰਦ ਸਿੰਘ ਖਲੋਤਾ ਹੈ। ਤੁਹਾਨੂੰ ਲੱਗਦਾ ਹੋਵੇ ਸ਼ਾਇਦ ਰੋਵੇਗਾ ਜ ਬਾਪ, ਅੱਲਾ ਯਾਰ ਖਾਂ ਕਹਿੰਦਾ ਇਹ ਕਿਸੇ ਹੋਰ ਮਿੱਟੀ ਦਾ ਬਣਿਆ ਸੀ। ਇਹ ਰੋਇਆ ਨਹੀਂ, ਜਕਾਰੇ ਛੱਡੇ ਤੇ ਗਲੂਏ ਚੋਂ ਬੋਲ ਨਿਕਲੇ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਐ ਵਾਹਿਗੁਰੂ ਤੇਰੀ ਦਿੱਤੀ ਦਾਤ ਸੀ, ਤੇਰੇ ਧਰਮ ਤੋਂ ਨਿਸ਼ਾਵਰ ਕਰ ਦਿੱਤੀ, ਮੈਂ ਦਿੱਤਾ ਲਿਆ ਹੀ ਕੁਝ ਨਹੀਂ, ਤੇਰੇ ਹੁਕਮ ਚ ਆਏ ਤੇਰੇ ਹੁਕਮ ਚ ਮਿਟ ਗਏ ਨੇ, ਮੈਨੂੰ ਕੋਈ ਸ਼ਿਕਨ ਨਹੀਂ। ਨਾਜ਼ਮ ਵਜ਼ੀਰ ਖਾਂ ਹੈਰਾਨ ਹੈ, ਇਹ ਕੇਸ ਮਿੱਟੀ ਦਾ ਬਣਿਆ ਹੈ, ਗੋਬਿੰਦ ਸਿੰਘ ਦੀਆਂ ਅੱਖਾਂ ਚੋਂ ਹੰਝੂ ਕਿਉਂ ਨਾ ਡਿੱਗਾ। ਬਰਜਾਨ ਫਿਸ਼ਾਨੀ ਨਗਮਾ ਏ ਤਕਬੀਰ, ਖੁਸ਼ ਗੁਫਤ ਬੰਤਾ ਸਿੰਘ ਗੁਫਤ, ਖੁਦ ਸਿਫਤ ਰੱਬੀ ਸਿਫਤ। ਗੁਰੂ ਗੋਬਿੰਦ ਸਿੰਘ ਦੀ ਸਿਫਤ ਤੇ ਖੁਦਾ ਦੀ ਸਿਫਤ ਇੱਕ ਜੈਸੀ ਹੈ। ਅਜੀਬ ਜੀ ਹਸਤੀ ਸੀ ਗੁਰੂ ਦੀ। ਜਿਹੜਾ ਲਫ਼ਜ਼ ਮੈਂ ਫਾਰਸੀ ਦਾ ਤਕਬੀਰ ਵਰਤਿਆ ਨਾ, ਇਹਦਾ ਮਤਲਬ ਹੁੰਦਾ ਜਕਾਰੇ ਲਾਉਣੇ। ਲੋਕ ਵੈਣ ਪਾਉਂਦੇ ਨੇ ਬੱਚਿਆਂ ਦੀ ਲਾਸ਼ ਤੇ, ਤਿੰਨਾਂ ਲੋਕਾਂ ਦਾ ਖਸਮ ਗੁਰੂ ਗੋਬਿੰਦ ਸਿੰਘ ਜਕਾਰੇ ਪਿਆ ਲਾਉਂਦਾ ਹੈ। ਇਹ ਰੱਬੀ ਗੁਣ ਸਨ, ਇਹ ਪ੍ਰਭੂ ਵਾਲੇ ਗੁਣ ਸਨ। ਇਹ ਦੁੱਖ ਸੁੱਖ ਤੋਂ ਬਾਹਰੀ ਹਸਤੀ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ। ਏਦਾਂ ਸਮਝ ਲਓ ਗੁਰੂ ਗੋਬਿੰਦ ਸਿੰਘ ਅਜ਼ਮਤ ਦੀ ਸੀਮਾ ਹੈ, ਇਹਦੇ ਤੋਂ ਅੱਗੇ ਨਾ ਕੋਈ ਕਰਾਮਾਤ, ਨਾ ਮਨੁੱਖੀ ਹੌਸਲਾ, ਨਾ ਇਹਦੇ ਤੋਂ ਅੱਗੇ ਕਿਸੇ ਦਾ ਜੇਰਾ ਹੀ ਹੈ। ਹਜੇ ਬਾਪੂ ਜਕਾਰੇ ਪਿਆ ਲਾਉਂਦਾ, 14 ਵਰਿਆਂ ਦਾ ਬਾਬਾ ਜੁਝਾਰ ਸਿੰਘ ਆਣ ਜਫੀ ਪਾਉਂਦਾ ਲੱਕ ਨੂੰ, ਤੇ ਜਫੀ ਇਸ ਲਈ ਨਹੀਂ ਪਾਈ ਵੀ ਭਾਈ ਮੋਇਆ ਤੇ ਮੈਨੂੰ ਬਚਾ ਲਓ, ਬੇਟੇ ਕੋ ਸ਼ਹਾਦਤ ਮਿਲੀ ਦੇਖਾ ਜੋ ਪਿੱਦਰ ਨੇ, ਤੂਫਾਨ ਬੱਪਾ ਗਮ ਸੇ ਕੀਆ ਦੀਦੇ ਤਰ ਨੇ, ਇਸ ਵਕਤ ਕਹਾ ਨੰਨੇ ਸੇ ਮਾਸੂਮ ਪਿਸਰ ਨੇ, ਰੁਖਸਤ ਹਮੇ ਦਿਲਵਾਓ ਪਿਤਾ ਜਾਏਗੇ ਮਰਨੇ, ਭਾਈ ਸੇ ਬਿਛੜ ਕਰ ਹਮੇ ਜੀਣਾ ਨਹੀਂ ਭਾਤਾ, ਸੋਨਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਭਾਤਾ। ਪਿਤਾ ਜੀ ਮੈਂ ਭਾਈ ਨਾਲ ਬਹਿ ਕੇ ਹੀ ਲੰਗਰ ਛਕਦਾ ਰਿਹਾ, ਭਾਈ ਨਾਲ ਹੀ ਮੈਂ ਲੇਟਦਾ ਰਿਹਾ, ਭਾਈ ਨਾਲ ਹੀ ਮੈਂ ਸ਼ਸਤਰਾਂ ਦਾ ਅਭਿਆਸ ਸਿੱਖਿਆ, ਸ਼ਸਤਰ ਤੇ ਸ਼ਾਸਤਰ ਵਿੱਦਿਆ ਤੁਹਾਡੇ ਕੋਲੋਂ ਲਈ। ਉਹ ਮੇਰਾ ਭਾਈ ਮੈਦਾਨੇ ਜੰਗ ਵਿੱਚ ਪਿਆ ਹੈ, ਅੱਜ ਇਕੱਲੇ ਨੂੰ ਤੋਰ ਦਿੱਤਾ ਜੇ, ਮੈਂ ਨਾਲ ਜਾਣਾ ਹੈ, ਦਾਦੇ ਦੀ ਗੋਦ ਇਕੱਲਾ ਬੈਠਾ ਹੈ, ਮੈਂ ਵੀ ਗੋਦ ਮੱਲਣੀ ਹੈ। ਕਹਿੰਦੇ ਦੋਵਾਂ ਹੱਥਾਂ ਵਿੱਚ ਬਾਪੂ ਨੇ ਨਾ ਚਿਹਰਾ ਲੈ ਲਿਆ ਜੁਝਾਰ ਸਿੰਘ ਦਾ। ਥੀ ਦੂਸਰੇ ਬੇਟੇ ਕੀ ਸੁਣੀ ਬੇਨਤੀ ਜਿਸ ਦਮ, ਸਰ ਕੋ ਦੇਹਨੇ ਪਾਕ ਕੋ ਬੋਸੇ ਦੀਏ ਪਹਿਮ, ਮੱਥਾ ਝੁੰਮਿਆ ਮਰਨੇ ਕੇ ਲੀਏ ਕਹਿਣੇ ਲਗੇ ਜਾਈਏ ਜਮ ਜਮ, ਰੂਠੋ ਨਾ ਖੁਦਾ ਰਾ ਨਹੀਂ ਰੋਕੇਂਗੇ ਕਭੀ ਹਮ, ਹਮਨੇ ਥਾ ਕਹਾ ਬਾਪ ਕੋ ਜਾਂ ਦੀਜੇ ਧਰਮ ਪਰ, ਲੋ ਕਹਤੇ ਹੈ ਅਬ ਆਪ ਕੋ ਜਾਂ ਦੀਜੇ ਧਰਮ ਪਰ। ਮੇਰੇ ਨਾਲ ਰੁੱਸਦਾ ਕਿਉਂ ਹੈ, ਮੈਂ ਨਹੀਂ ਰੋਕਾਂਗਾ ਤੈਨੂੰ ਭਾਈ ਕੋਲ ਜਾਣੋ, ਮੈਂ 9 ਵਰਿਆਂ ਦਾ ਸੀ, ਬਾਪ ਆਪ ਤੋਰਿਆ, ਮੈਂ ਤਿਲਕ ਜੰਜੂ ਦੀ ਰਾਖੀ ਲਈ ਜਾ, ਅੱਜ ਤੈਨੂੰ ਧਰਮ ਦੇ ਬਾਗ ਨੂੰ ਹਰਿਆ ਕਰਨ ਦੇ ਲਈ ਤੋਰਦਾ ਹਾਂ, ਆਪਣਾ ਲਹੂ ਡੋਲ ਕੇ ਧਰਮ ਦਾ ਬਾਗ ਪ੍ਰਫੁੱਲਤ ਕਰ। ਭਰਾਈ ਸੀ ਆਵਾਜ਼ ਸੇ ਬੋਲੇ ਗੁਰੂ ਗੋਬਿੰਦ, ਪਾਲਾ ਹੈ ਤੁਮੇ ਨਾਜ਼ ਸੇ ਬੋਲੇ ਗੁਰੂ ਗੋਬਿੰਦ, ਰੋਕਾ ਨਹੀਂ ਆਗਾਜ਼ ਸੇ ਬੋਲੇ ਗੁਰੂ ਗੋਬਿੰਦ, ਉਸ ਨੰਨੇ ਸੇ ਜਾਂ ਬਾਜ਼ ਸੇ ਬੋਲੇ ਗੁਰੂ ਗੋਬਿੰਦ, ਲੁਆਓ ਤਨੇ ਪਾਕ ਪੇ ਹਥਿਆਰ ਸਜਾ ਦੇ, ਛੋਟੀ ਸੀ ਕਮਾ ਨੰਨੀ ਸੀ ਤਲਵਾਰ ਸਜਾ ਦੇ, ਬੱਚਿਆ ਅੱਗੇ ਮਾਂ ਤਿਆਰ ਕਰਦੀ ਸੀ ਅੱਜ ਮੈਂ ਤਿਆਰ ਕਰਾਂਗਾ ਤੈਨੂੰ, ਆ ਤੈਨੂੰ ਮੈਂ ਆਪ ਕਲਗੀ ਲਾਵਾਂ, ਆ ਤੇਰਾ ਪੱਥਾ ਤੀਰਾਂ ਨਾਲ ਭਰਾਂ, ਛੋਟਾ ਐ ਤਲਵਾਰ ਤੈਨੂੰ ਛੋਟੀ ਦਵਾਂ, ਆ ਤੈਨੂੰ ਨੇਜਾ ਦਵਾਂ। ਤੇ ਅੱਲਾ ਯਾਰ ਖਾਂ ਕਹਿੰਦਾ ਜਦੋਂ ਤਿਆਰ ਕਰ ਦਿੱਤਾ ਨਾ 14 ਵਰਿਆਂ ਦੇ ਲਾਲ ਨੂੰ ਸ਼ਹਾਦਤ ਵਰਨ ਦੇ ਲਈ, ਤੇ ਗੱਜ ਕੇ ਆਖਣ ਲੱਗੇ ਲੋ ਜਾਓ ਸਿਧਾਰੋ ਤੁਮੇ ਅੱਲਾ ਕੋ ਸੌਂਪਾ, ਮਰ ਜਾਓ ਜਾਂ ਮਾਰੋ ਤੁਮੇ ਅੱਲਾ ਕੋ ਸੌਂਪਾ, ਰੱਬ ਕੋ ਨਾ ਵਿਸਾਰੋ ਤੁਮੇ ਅੱਲਾ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮੇ ਅੱਲਾ ਕੋ ਸੌਂਪਾ, ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ, ਪਿਆਸੇ ਹੋ ਬਹੁਤ ਜਾਮੇ ਸ਼ਹਾਦਤ ਤੁਮੇ ਬਖਸ਼ੇ। ਤੈਨੂੰ ਬੜੀ ਪਿਆਸ ਲੱਗੀ ਹੈ ਨਾ ਮੈਦਾਨੇ ਜੰਗ ਵਿੱਚ ਜਾ ਕੇ ਸ਼ਹਾਦਤ ਦਾ ਪਿਆਲਾ ਪੀਣ ਦੀ, ਜਾ ਮੈਂ ਤੈਨੂੰ ਨਹੀਂ ਰੋਕਦਾ, ਸ਼ਹਾਦਤ ਤੈਨੂੰ ਹਾਸਲ ਹੋਵੇ, ਤੇਰਾ ਨਾਮਣਾ ਦੁਨੀਆਂ ਤੇ ਰਵੇ। ਤੇ ਅਖੀਰ ਵਿੱਚ ਨਾ ਬਾਪੂ ਅਜੀਬ ਜੀ ਖੁਆਇਸ਼ ਪੇਸ਼ ਕਰਦਾ, ਤੁਹਾਡੀ ਕੀ ਖੁਆਇਸ਼ ਹੁੰਦੀ ਬੱਚਿਆਂ ਲਈ, ਕਾਕਾ ਡਾਕਟਰ ਬਣੇ, ਕਾਕਾ ਇੰਜੀਨੀਅਰ ਬਣੇ, 10 ਕਿੱਲੇ ਨੇ 100 ਕਿੱਲਾ ਪੈਲੀ ਦਾ ਬਣਾਵੇ। ਦੁਨਿਆਵੀ ਮੰਗਾਂ ਸੰਸਾਰੀ ਲੋਕਾਂ ਦੀਆਂ ਸਾਡਾ ਸੁਭਾਅ ਹੈ, ਪਰ ਸੰਸਾਰ ਕਮਾਉਣ ਵਾਲਿਆਂ ਦਾ ਨਾਮ ਨਹੀਂ ਰਹਿੰਦਾ ਦੁਨੀਆਂ ਤੇ, ਜਿੰਨਾ ਧਰਮ ਕਮਾਇਆ ਨਾਮ ਉਹਨਾਂ ਦਾ ਰਹਿੰਦਾ। ਬਾਪੂ ਦੀ ਮੰਗ ਹੀ ਕੁਝ ਵੱਖਰੀ ਹੈ, ਖੁਆਇਸ਼ ਹੈ ਤੁਮੇ ਤੇਗ ਚਲਾਤੇ ਹੂਏ ਦੇਖੇ, ਹਮ ਆਂਖ ਸੇ ਬਰਸ਼ੀ ਤੁਮੇ ਖਾਤੇ ਹੂਏ ਦੇਖੇ। ਐ ਜੁਝਾਰ ਸਿੰਘ ਮੇਰੀ ਖੁਆਇਸ਼ ਹੈ ਤੂੰ ਸ਼ਹਾਦਤ ਪਾਵੇਂ, ਸ਼ਹੀਦਾਂ ਦਾ ਨਾਮ ਹੀ ਅਮਰ ਰਹਿੰਦਾ ਹੈ, ਜਿਨ੍ਹਾਂ ਨੂੰ ਘਰ ਮੰਜੇ ਤੇ ਮੌਤ ਆਉਂਦੀ ਉਹਨਾਂ ਦਾ ਨਾਮ ਨਹੀਂ ਰਹਿੰਦਾ। ਪੰਜ ਪਿਆਰੇ ਆ ਗਏ ਭਾਈ ਦਇਆ ਸਿੰਘ ਦੀ ਕਮਾਂਡ ਵਿੱਚ, ਦੂਜੀ ਵਾਰ ਤਰਲਾ ਲਿਆ ਬਾਪੂ, ਇਕਲੌਤਾ ਲਾਲ ਬਚਿਆ, 4 ਸਨ 2 ਵਿਛੜ ਗਏ, ਇੱਕ ਸ਼ਹੀਦ, ਗੁਰਤਾ ਦਾ ਵਾਰਸ ਹੋਵੇਗਾ। ਅਰਦਾਸ ਕਰੀ ਪੂਰੇ ਗੁਰਪਾਸ, ਬੇਨਤੀ ਕੀਤੀ। ਗੁਰੂ ਗੋਬਿੰਦ ਸਿੰਘ ਕਹਿੰਦੇ ਭਾਈ ਦਇਆ ਸਿੰਘ ਤੂੰ ਫਰਿਆਦੀ ਤੇ ਮੈਂ ਰਾਜਾ, ਮਰਜ਼ੀ ਰਾਜੇ ਦੀ ਫਰਿਆਦ ਸੁਣੇ ਜਾਂ ਨਾ ਸੁਣੇ, ਮੈਂ ਦੂਜੀ ਕਿਸ਼ਤ ਅਦਾ ਕਰਨ ਲੱਗਾ ਹਾਂ, ਧਰਮ ਤੋਂ ਜੁਝਾਰ ਸਿੰਘ ਨੂੰ ਵਾਰਨ ਲੱਗਾ ਹਾਂ। ਮੱਥਾ ਚੁੰਮ ਕੇ ਮੈਦਾਨੇ ਜੰਗ ਵੱਲ 5 ਸਿੰਘ ਦੇ ਕੇ ਤੋਰ ਦਿੱਤਾ। ਕਵੀਰਾਜ ਸੰਤੋਖ ਸਿੰਘ ਕਹਿੰਦੇ ਨੇ ਬਹੁਰ ਹੇਲ ਕੋ ਕਰਤ ਭੇ, ਚਾਹੂ ਦਿਸ਼ ਤੇ ਸਮੁਦਾਏ, ਤਬ ਜੁਝਾਰ ਸਿੰਘ ਜੀ ਲੇ ਗੁਰ ਪਿਤਾ ਰਜਾਏ, ਜਲ ਕੋ ਮਛ ਹਲਾਵੇ ਜੈਸੇ, ਹਲਾ ਚਾਲ ਲਸ਼ਕਰ ਮਹਿ ਤੈਸੇ। ਏਦਾਂ ਵੜ ਗਿਆ ਸਾਗਰ ਚ, ਏਦਾਂ ਉਥਲ ਪੁਥਲ ਮਚਾਈ, ਜਿੱਦਾਂ ਕਹਿੰਦੇ ਸ਼ਾਂਤ ਪਾਣੀ ਵਿੱਚ ਕੋਈ ਵੱਡਾ ਮਛ ਵੜੇ ਨਾ, ਉਹ ਉਥਲ ਪੁਥਲ ਮਚਾਉਂਦਾ ਹੈ। ਕਹਿੰਦੇ ਦੁਸ਼ਮਣ ਸਾਵੇਂ ਲੱਗ ਕੇ ਦੌੜ ਉੱਠਦਾ ਹੈ, ਯੋਂ ਗਰਜਤ ਹੈ ਸਿੰਘ ਜੁਝਾਰੇ, ਥਿਰੇ ਨਾ ਰਿਪ ਇਤ ਉਤਦੈ ਟਾਰੇ, ਬਹੀ ਰਕਤ ਕੀ ਸਰਿਤਾ ਜਿਤ ਕਿਤ ਲੋਥਨ ਕੇ ਅੰਬਾਰਾ, ਕਹੂੰ ਕੇ ਸਿਰ ਕਿੰਦਕ ਸਮ ਰੋਡਤ ਕਰ ਪਗ ਡੰਡਨ ਮਾਰਾ। ਇੱਕ ਗੇਮ ਦੀ ਗੱਲ ਕੀਤੀ ਇੱਥੇ ਹਾਕੀ ਦੀ, ਉਦੋਂ ਖੁਦੋ ਖੁੰਡੀ ਆਂਦੇ ਸੀ। ਕਹਿੰਦੇ ਜਿੱਥੇ ਜਾਂਦਾ ਹੈ ਨਾ ਜੁਝਾਰ ਸਿੰਘ, ਖੋਪੜ ਇੱਦਾਂ ਰੇੜਦਾ ਹੈ ਦੁਸ਼ਮਣਾਂ ਦੇ ਜਿਵੇਂ ਕੋਈ ਖਿੱਦੋ ਰੇੜਦਾ ਹੁੰਦਾ ਖਿਡਾਰੀ, ਤੇ ਲੱਤਾਂ ਬਾਹਾਂ ਦੇ ਢੇਰ ਏਦਾਂ ਲੱਗੇ ਹੋਏ ਨੇ ਜਿਵੇਂ ਮੈਦਾਨੇ ਜੰਗ ਵਿੱਚ ਖੂੰਡੀਆਂ ਪਈਆਂ ਹੁੰਦੀਆਂ ਨੇ। ਦੁਸ਼ਮਣ ਹੈਰਾਨ ਸੀ ਉਹਦੀ ਚੱਲਦੀ ਤਲਵਾਰ ਨੂੰ ਵੇਖ ਕਰਕੇ, ਮੁਸਲਮਾਨ ਤਾਰੀਫ ਕਰਨੋਂ ਰਹਿ ਨਾ ਸਕਿਆ। ਅੱਲਾ ਯਾਰ ਖਾਂ ਕਹਿੰਦਾ ਦਸਬੀਸ ਕੋ ਜ਼ਖਮੀ ਕੀਆ, ਦਸਬੀਸ ਕੋ ਮਾਰਾ, ਇੱਕ ਹਮਲੇ ਮੇ ਇਸ ਏਕ ਨੇ 21 ਕੋ ਮਾਰਾ, 10 ਮਾਰ 20 ਮਾਰ 30 ਮਾਰ 40 ਮਾਰ, ਜਿੱਧਰ ਨੂੰ ਜਾਂਦਾ ਹੈ ਜੁਝਾਰ ਸਿੰਘ ਆਹੂ ਲਾਉਂਦਾ ਦੁਸ਼ਮਣਾਂ ਦੇ ਤੁਰਿਆ ਗਿਆ। ਲੜਦਿਆਂ ਲੜਦਿਆਂ ਤੀਰ ਮੁੱਕੇ, ਸਾਂਗ ਟੁੱਟੀ, ਤੇ ਕਲਗੀ ਧਰ ਵਾਲੀ ਤਲਵਾਰ ਵੀ ਲੜਦਿਆਂ ਲੜਦਿਆਂ ਚਕਨਾ ਚੂਰ ਹੋ ਗਈ। ਅੱਲਾਹੂ ਅਕਬਰ ਦੇ ਨਾਰੇ ਲਾਉਂਦੇ ਹੋਏ ਮੁਗਲੀਆ ਸਲਤਨਤ ਦੇ ਕਰਿੰਦੇ ਆਣ ਪਏ ਨੇ। ਕਹਿੰਦੇ ਫਿਰ ਕੱਲਾ ਕੱਲਾ ਸਰੀਰ ਦਾ ਅੰਗ ਕੱਟਿਆ ਗਿਆ, ਵੱਢਿਆ ਗਿਆ, ਉਹ ਡਿੱਗਿਆ ਪਿਆ ਹੈ ਭਾਈ ਦਾ ਬਾਂਹ ਦਾ ਸਰਾਣਾ ਲਾ ਕੇ ਜੁਝਾਰ ਸਿੰਘ, ਉਹ ਰੂਹ ਨੇ ਉਡਾਰੀ ਮਾਰੀ। ਤੇ ਵੱਡੇ ਭਾਈ ਦੇ ਨਾਲ ਹੀ ਦਾਦੇ ਦੀ ਗੋਦ ਮੱਲ ਲਈ। ਅੱਲਾ ਯਾਰ ਖਾਂ ਕਹਿੰਦਾ ਅੱਜ ਰੋਵੇਗਾ ਗੁਰੂ ਗੋਬਿੰਦ ਸਿੰਘ। ਕਹਿੰਦਾ ਟਾਰੀ ਵੱਲ ਵੇਖਿਆ, ਅੱਖਾਂ ਚ ਲਹੂ ਉਤਰਿਆ ਸੀ। ਇੱਕ ਬਾਰ ਨਜ਼ਰ ਸੂਏ ਫਲਕ ਕਰਕੇ ਉਹ ਬੋਲੇ, ਹੋਤੀ ਹੈ ਜੋ ਕੁਛ ਆਸ਼ਕੇ ਸਾਦਕ ਪੇ ਵੋ ਹੋਲੇ, ਬਰਸ਼ੀ ਹੈ ਤੂੰ ਕਲੇਜੇ ਮੇ ਗਡੋਲੇ, ਬਰਸ਼ੀ ਹੈ ਇਜਾਜ਼ਤ ਤੂੰ ਕਲੇਜੇ ਮੇ ਗਡੋਲੇ, ਸਰ ਕਾਟ ਕੇ ਤਨ ਚਾਹੇ ਤੋ ਨੇਜ਼ੇ ਪੇ ਪਰੋਲੇ, ਹੈ ਸ਼ੌਕ ਸ਼ਹਾਦਤ ਕਾ ਹਮੇ ਸਭਸੇ ਜ਼ਿਆਦਾ, ਹੋ ਸੋ ਸਰ ਵੀ ਕੁਰਬਾ ਤੋ ਨਹੀਂ ਰੱਬ ਸੇ ਜ਼ਿਆਦਾ। ਐ ਹੋਣੀਏ ਤੈਨੂੰ ਕੀ ਲੱਗਦਾ ਮੇਰੇ ਦੋ ਲਾਲ ਸ਼ਹੀਦ ਹੋਏ ਤੇ ਮੈਂ ਰੋਵਾਂਗਾ ਪੈਗੰਬਰਾਂ ਰਹਿਬਰਾਂ ਪਹਿਲੇ ਅਵਤਾਰਾਂ ਵਾਂਗ? ਮੈਂ ਉਸ ਮਿੱਟੀ ਦਾ ਨਹੀਂ ਬਣਿਆ, ਮੈਂ ਅਕਾਲ ਦਾ ਸਰੂਪ ਹਾਂ। ਆ ਚਾਰ ਲਾਲ ਸੀ, ਦੋ ਵਿਛੜੇ ਦੋ ਸ਼ਹੀਦ ਹੋਏ, ਮੇਰਾ ਸੌ ਲਾਲ ਵੀ ਹੁੰਦਾ ਤੇ ਧਰਮ ਤੋਂ ਵਾਰ ਕੇ ਮੱਥੇ ਤਿਊੜੀ ਨਾ ਪਾਉਂਦਾ। ਗੋਬਿੰਦ ਸਿੰਘ ਚੜ੍ਹਦੀ ਕਲਾ ਦੇ ਏਦਾਂ ਹੀ ਜਕਾਰੇ ਲਾਉਂਦਾ। ਇਸ ਰੂਹੇ ਜ਼ਮੀਨ ਨੇ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਰਹਿਬਰ ਪੈਦਾ ਨਹੀਂ ਕੀਤਾ। ਅੱਲਾ ਯਾਰ ਖਾਂ ਨੇ ਫਿਰ ਇੱਕ ਕੰਪੈਰੀਜ਼ਨ ਕੀਤਾ ਦੁਨੀਆਂ ਦੇ ਸਭ ਪੈਗੰਬਰਾਂ ਦਾ। ਕਹਿੰਦਾ ਸ਼੍ਰੀ ਰਾਮ ਚੰਦਰ ਮਹਾਰਾਜ ਤ੍ਰੇਤੇ ਦੇ ਮਹਾਨ ਅਵਤਾਰ ਹੋਏ, ਮਾਤਾ ਸੀਤਾ ਜੀ ਵਿਛੜੇ, ਅੱਖਾਂ ਝੰਝੂ ਆ ਗਏ ਰਾਮ ਜੀ ਦੇ। ਦੁਆਪਰ ਦੇ ਮਹਾਨ ਅਵਤਾਰ ਸ਼੍ਰੀ ਕ੍ਰਿਸ਼ਨ ਮਹਾਰਾਜ ਹੋਏ, ਯਾਦਵ ਕੁਲ ਮਿੱਟੀ, ਅੱਖਾਂ ਚ ਹੰਝੂ ਆ ਗਏ। ਕਹਿੰਦਾ ਸਾਡੇ ਪੈਗੰਬਰ ਯਾਕੂਬ ਦਾ ਫਰਜ਼ੰਦ ਵਿਛੜਿਆ ਯੂਸਫ, ਅੱਖਾਂ ਚ ਹੰਝੂ ਆ ਗਏ। ਜੀਸਸ ਕ੍ਰਾਈਸਟ ਸਲੀਬ ਤੇ ਚੜੇ, ਦੁੱਖ ਨੇ ਸਤਾਇਆ, ਅੱਖਾਂ ਚ ਹੰਝੂ ਆ ਗਏ। ਬਾਈਬਲ ਪੜ੍ਹੀ ਹੈ ਨਾ, ਉਹ ਚ ਲਿਖਿਆ ਹੈ, ਓ ਲਾਰਡ ਵਾਈ ਹੈਵ ਯੂ ਫੋਰ ਸੇਕਨ ਮੀ, ਪਲੀਜ਼ ਟੇਕ ਦਿਸ ਕੱਪ ਆਫ ਸਫਰਿੰਗ ਅਵੇ ਫਰੋਮ ਮੀ। ਰੱਬਾ ਦਰਦ ਦਾ ਪਿਆਲਾ ਦੂਰ ਕਰ, ਇਹ ਸਿਆ ਨਹੀਂ ਜਾਂਦਾ। ਠੀਕ ਹੈ ਉਹ ਮਹਾਂਪੁਰਸ਼ ਸ਼ਹੀਦ ਹੋਏ, ਆਪਾਂ ਅਦਬ ਕਰਦੇ ਹਾਂ, ਪਰ ਚਾਹੇ ਉਹ ਤਨ ਦੀ ਤਕਲੀਫ ਹੈ, ਪਰਿਵਾਰ ਵਿਛੋੜੇ ਦੀ ਤਕਲੀਫ ਹੈ, ਕੁੱਲ ਦਾ ਨਾਸ਼ ਹੋਣ ਵਾਲੀ ਤਕਲੀਫ ਹੈ, ਅਵਤਾਰ ਪੈਗੰਬਰ ਵੀ ਅੱਖਾਂ ਗਿੱਲੀਆਂ ਕਰ ਗਏ। ਅੱਲਾ ਯਾਰ ਖਾਂ ਕਹਿੰਦਾ ਆ ਇੱਕ ਗੁਰੂ ਗੋਬਿੰਦ ਸਿੰਘ ਹੀ ਵੇਖਿਆ ਜਿਹਦੀ ਅੱਖ ਨਹੀਂ ਰੋਈ। ਸ਼ੇਰ ਲਿਖਦਾ ਹੈ, ਡੰਡਕ ਮੇ ਫਿਰੇ ਰਾਮ ਤੋ ਸੀਤਾ ਥੀ ਬਗਲ ਮੇ, ਵੋ ਫਕਰੇ ਜਹਾਂ ਹਿੰਦ ਕੀ ਮਾਤਾ ਥੀ ਬਗਲ ਮੇ, ਯਾਕੂਬ ਕੋ ਯੂਸਫ ਕੇ ਬਿਛੜਨੇ ਨੇ ਰੁਲਾਇਆ, ਸਾਬਰ ਕੋਈ ਕਮ ਐਸਾ ਰਸੂਲੋ ਮੇ ਆਇਆ, ਕਟਵਾ ਕੇ ਪਿਸਰ ਚਾਰ ਇੱਕ ਆਂਸੂ ਨਾ ਗਿਰਾਇਆ, ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਓ ਕਾ ਬੜਾਇਆ। ਹੋਇਆ ਹੀ ਨਹੀਂ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਰਹਿਬਰ ਅਵਤਾਰ, ਕਿਉਂ ਨੂੰ ਰੱਬ ਦਾ ਰੂਪ ਆਉਂਦੇ ਨੇ, ਕਿਉਂ ਪੈਗੰਬਰਾਂ ਅਵਤਾਰਾਂ ਨੂੰ ਮਸੈਂਜਰ ਆਫ ਗੋਡ ਆਉਂਦੇ ਨੇ, ਰੱਬ ਦੇ ਸੇਵਕ ਆਉਂਦੇ ਨੇ? ਆਈ ਫਰਕ ਹੈ, ਪੈਗੰਬਰ ਦੁੱਖ ਦੀ ਘੜੀ ਚ ਰੋਏ ਨੇ, ਅਵਤਾਰ ਰੋਏ ਨੇ। ਜੇ ਨਹੀਂ ਰੋਇਆ ਤੇ ਖੁਦਾ ਦਾ ਜਾਮਾ ਗੁਰੂ ਗੋਬਿੰਦ ਸਿੰਘ ਨਹੀਂ ਰੋਇਆ, ਬਾਕੀ ਸਭ ਰੋਏ ਨੇ। ਇਹ ਮੈਂ ਤੇ ਵਡਿਆਈ ਕੀਤੀ ਨਹੀਂ, ਨਾ ਇਹ ਗੁਰੂ ਗ੍ਰੰਥ ਸਾਹਿਬ ਚੋਂ ਹੀ ਪੰਕਤੀਆਂ ਲਈਆਂ, ਨਾ ਸਿੱਖਾਂ ਦੇ ਇਤਿਹਾਸ ਚੋਂ ਹੀ ਲਈਆਂ, ਇਹ ਤੇ ਇੱਕ ਮੁਸਲਮਾਨ ਮਹਿਮਾ ਕਰ ਰਿਹਾ ਤੇ ਗੈਰ ਸਿੱਖ ਹੈ, ਵਧਾ ਕੇ ਤੇ ਗੱਲ ਕਰੇਗਾ ਨਹੀਂ, ਸਾਰੇ ਧਰਮਾਂ ਦਾ ਇਤਿਹਾਸ ਫੋਲ ਕੇ ਉਹਨੇ ਅੱਗੇ ਰੱਖ ਦਿੱਤਾ ਹੈ, ਸਾਵੇਂ ਪ੍ਰਗਟ ਕਰ ਦਿੱਤਾ ਹੈ। ਖੈਰ ਬਾਪੂ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ, ਜਕਾਰੇ ਉਹਨੇ ਅੱਜ ਇੱਥੇ ਵੀ ਛੱਡੇ ਚਮਕੌਰ ਦੀ ਗੜੀ ਤੇ ਦੀਨੇ ਕਾਂਗੜ ਜ਼ਫਰਨਾਮਾ ਲਿਖਣ ਲੱਗਿਆਂ ਵੀ ਛੱਡੇ ਸੀ, ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਆਈ ਸੀ। ਗਲੂਏ ਚ ਬੋਲ ਉਹੀ ਨੇ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੈ, ਮੇਰਾ ਜਿਉਂ ਤੁਮ ਰੱਖੋ ਤਿਵ ਹੀ ਰਹਿਣਾ, ਜੋ ਤੁਮ ਕਹੋ ਸੋਈ ਮੋਹੇ ਕਰਨਾ। ਐ ਪਰਮਾਤਮਾ ਜੋ ਤੈਨੂੰ ਵਧੀਆ ਲੱਗਦਾ ਹੈ, ਮੈਂ ਤੇਰਾ ਸਰਗੁਣ ਸਰੂਪ ਹਾਂ, ਮੈਨੂੰ ਉਹੀ ਵਧੀਆ ਲੱਗਦਾ ਹੈ। ਆਪਾਂ ਜਣੇ ਖਣੇ ਨੂੰ ਭਗਵਾਨ ਕਹਿ ਦਿੰਦੇ ਹਾਂ, ਰੱਬ ਦਾ ਰੂਪ ਕਹਿ ਦਿੰਦੇ ਹਾਂ, ਪਤਾ ਕੀ ਨਿਸ਼ਾਨੀ ਹੈ ਰੱਬ ਦੇ ਰੂਪ ਦੀ? ਸੁੱਖ ਦੁੱਖ ਜਿਹੇ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਜਿਹੜਾ ਸੁੱਖ ਦੁੱਖ ਤੋਂ ਨਿਰਾਲਾ ਹੈ ਉਹ ਭਗਵਾਨ ਦੀ ਮੂਰਤ ਹੈ ਸਤਿਗੁਰ ਜੇਵੜ ਅਵਰਨਾ ਕੋਏ ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ ਨੋ ਵਨ ਐਲਸ ਇਜ਼ ਐਜ਼ ਗ੍ਰੇਟ ਐਜ਼ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਇਜ਼ ਦਾ ਟਰਾਂਸੈਂਡੈਂਟ ਲੋਰਡ ਉਹ ਖੁਦਾ ਦਾ ਸਰਗੁਣ ਸਰੂਪ ਸੀ ਮੈਂ ਉਹਦੀ ਸ਼ਾਨ ਚ ਇੱਕ ਸ਼ੇਰ ਲਿਖਿਆ ਵੀ ਉਹ ਖੁਸ਼ੀ ਤੇ ਗਮੀ ਤੋਂ ਨਿਰਾਲਾ ਹੈ ਨਹਿ ਖੁਸ਼ੀ ਬਸਤਗੀ ਨਹਿ ਗਮਰਾ ਗੁਲਾਮ ਮੰਤਾ ਸਿੰਘ ਗੁਫਤ ਆਈ ਨਹਿ ਏ ਇਸਮਤ ਬੂਧ ਆਲਾਮ ਗੁਰੂ ਗੋਬਿੰਦ ਸਿੰਘ ਕੋਈ ਹੋਰ ਨਹੀਂ ਰੱਬ ਦਾ ਸ਼ੀਸ਼ਾ ਹੈ ਤੇ ਸ਼ੀਸ਼ੇ ਚ ਚਿਹਰਾ ਵੇਖੀਏ ਤੇ ਆਪ ਦਾ ਹੀ ਦਿਖਦਾ ਹੈ ਗੁਰੂ ਗੋਬਿੰਦ ਸਿੰਘ ਨਾ ਸੁੱਖ ਨਾਲ ਹੀ ਜੁੜਿਆ ਤੇ ਨਾ ਦੁੱਖ ਦਾ ਹੀ ਗੁਲਾਮ ਹੈ ਇਹ ਗੁਣ ਅਗੰਮੀ ਸੀ ਜੋ ਕੇਵਲ ਪ੍ਰਭੂ ਦੇ ਵਿੱਚ ਹੈ ਖੈਰ ਅੱਠ ਪੋਹ ਦੀਆਂ ਸ਼ਾਮਾਂ ਦੋ ਲਾਲ ਅੱਖਾਂ ਸਾਵੇਂ ਸ਼ਹੀਦ ਹੋਏ ਸੂਰਜ ਛਿਪਿਆ ਸੰਧਿਆ ਦਾ ਨਿਤਨੇਮ ਹੋਣ ਲੱਗਾ ਤੇ ਅੱਜ ਫਿਰ ਬਾਪੂ ਨੇ ਉਹ ਹੀ ਪੜਿਆ ਜੋ ਅਜੀਤ ਸਿੰਘ ਦੇ ਜਨਮ ਦਿਹਾੜੇ ਤੇ ਪੜਿਆ ਸੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆ ਵਾਦਾ ਯਾ ਮੈਂ ਇੱਕ ਬੇਨਤੀ ਕਰ ਦਵਾਂ ਆ ਪੋਹ ਦਾ ਮਹੀਨਾ ਚੱਲ ਰਿਹਾ ਹੈ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਜ਼ੋਰਾਵਰ ਸਿੰਘ ਫਤਿਹ ਸਿੰਘ ਦੀ ਸ਼ਹੀਦੀ ਤੇ ਬਹੁਤ ਪ੍ਰੋਪੋਗੰਡਾ ਹੋਵੇਗਾ ਕੋਈ ਰੋਈ ਜਾਂਦਾ ਕੋਈ ਆਂਦਾ ਲੰਗਰ ਚ ਪਕੌੜੇ ਨਾ ਨਿਕਲ ਜਾਣ ਅਖੇ ਦੀ ਬੱਚਿਆਂ ਦੀ ਮਰਗ ਹੋਵੇ ਘਰ ਵਿੱਚ ਤੇ ਕੋਈ ਮਿੱਠਾ ਥੋੜੀ ਬਣਾਉਂਦਾ ਲੰਗਰ ਚਾਹ ਨੀ ਬਣਾਉਣਾ ਉਹ ਨੀ ਬਣਾਉਣਾ ਉਹ ਰੱਬ ਦਾ ਵਾਸਤਾ ਜੇ ਤੁਸੀਂ ਆਪਣੇ ਬੱਚਿਆਂ ਦੀ ਮਰਗ ਨਾਲ ਜੋੜ ਦਿੱਤਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਮੇਰੀ ਇੱਕ ਗੱਲ ਦਾ ਜਵਾਬ ਦਿਓ ਚਾਹੇ ਲੰਗਰ ਦੀ ਬਾਤ ਹੈ ਚਾਹੇ ਜਕਾਰਿਆਂ ਦੀ ਬਾਤ ਹੈ ਕਥਾ ਕੀਰਤਨ ਦੀ ਬਾਤ ਹੈ ਕੀ ਅਸੀਂ ਗੁਰਾਂ ਦੇ ਪ੍ਰਕਾਸ਼ ਦਿਹਾੜੇ ਤੇ ਭੰਗੜੇ ਪਾਉਣੇ ਆ ਜਾਂ ਸ਼ਹੀਦੀਆਂ ਦੇ ਵੈਣ ਪਾਉਣੇ ਆ ਕਰਨੀ ਤੇ ਕਥਾ ਹੈ ਕਰਨਾ ਤੇ ਕੀਰਤਨ ਹੈ ਤੇ ਤੁਹਾਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ ਗੁਰੂ ਬਾਣੀ ਦੇ ਵਿੱਚ ਇਹ ਗੱਲ ਲਿਖੀ ਹੈ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ ਜੇ ਵੈਣ ਪਾਉਣੇ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਨਿਆਣਿਆਂ ਦੀ ਮਰਗ ਵਾਂਗ ਤੇ ਬਾਣੀ ਚੋਂ ਆ ਪੰਕਤੀਆਂ ਕੱਢਦੇ ਹੋ ਪੜ੍ਹਦੇ ਕਿਉਂ ਹੋ ਅੱਗੇ ਆਓ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਮਾਣ ਜੀਓ ਮਰਗ ਹੋਵੇ ਸ਼ਹੀਦੀ ਹੋਵੇ ਕਥਾ ਕੀਰਤਨ ਹੁੰਦਾ ਹੈ ਵੈਣ ਨਹੀਂ ਪਾਏ ਜਾਂਦੇ ਇਹਦਾ ਕੀ ਜਵਾਬ ਹੈ ਤੁਹਾਡੇ ਕੋਲ ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਵ ਉਹ ਸਾਕਤ ਬਪੁਰੇ ਜੋ ਹਟ ਹੈ ਹਾਟ ਵਿਕਾਏ ਜਿਹੜੇ ਮੁਕਤ ਨਹੀਂ ਹੁੰਦੇ ਸਾਕਤ ਰੋਣਾ ਉਹਨਾਂ ਲਈ ਰੋ ਸ਼ਹੀਦ ਤੇ ਸੰਤ ਤੇ ਮੁਕਤ ਨੇ ਬਾਣੀ ਚ ਕਿਤੇ ਜਗ੍ਹਾ ਨਹੀਂ ਵੈਣ ਪਾਉਣ ਦੀ ਵੈਰਾਗ ਹੋਰ ਸ਼ੈ ਹੈ ਵੈਣ ਪਾਉਣਾ ਹੋਰ ਸ਼ੈ ਹੈ ਢਿੰਦੀ ਕਲਾ ਦੀਆਂ ਗੱਲਾਂ ਕਰਨੀਆਂ ਆਹ ਲੰਗਰ ਨਹੀਂ ਬਣਾਉਣਾ ਆਹ ਸ਼ਬਦ ਨਾ ਪੜ੍ਹ ਦਿਓ ਆਹ ਜਕਾਰਾ ਨਾ ਲਾ ਦਿਓ ਪਹਿਲੀ ਗੱਲ ਤੇ ਤੁਹਾਡੇ ਨਿਆਣਿਆਂ ਵਰਗੇ ਨਿਆਣੇ ਨਹੀਂ ਸੀ ਉਹਨਾਂ ਦੀਆਂ ਰਗਾਂ ਚ ਖੁਦਾ ਦੇ ਦਸਵੇਂ ਜਾਮੇ ਦਾ ਲਹੂ ਤੁਹਾਡੇ ਬੱਚਿਆਂ ਦੀਆਂ ਰਗਾਂ ਚ ਆਮ ਇਨਸਾਨ ਦਾ ਲਹੂ ਤੇ ਦੂਸਰਾ ਭਾਵੇਂ ਅੱਲਾ ਯਾਰ ਖਾਂ ਨੂੰ ਪੜਿਓ ਉਹ ਆਂਦਾ ਆਪ ਆਖਿਆ ਜ਼ੋਰਾਵਰ ਸਿੰਘ ਫਤਿਹ ਸਿੰਘ ਨੇ ਦੱਸੋ ਮਕਤਲ ਕਿਹੜੀ ਹੈ ਅਸੀਂ ਆਪ ਖਲੋਣਾ ਨੀਆਂ ਚ ਜਿਹੜੋ ਨਾਜ਼ਮ ਕਹਿੰਦਾ ਬੜੀ ਕਾਲੀ ਹੈ ਚਿਣੇ ਜਾਣ ਦੀ ਕਹਿੰਦੇ ਨਾਜ਼ਮ ਤੂੰ ਨੀ ਸਮਝਦਾ ਅਸੀਂ ਦੋਵਾਂ ਵੀਰਾਂ ਨੇ ਸਿੱਖ ਧਰਮ ਦੇ ਮਹਿਲ ਥੱਲੇ ਨੀਆਂ ਵਿੱਚ ਆਪਣੇ ਖੋਪੜ ਲਾ ਕੇ ਇੰਨੀ ਮਜ਼ਬੂਤੀ ਕਰ ਦੇਣੀ ਹੈ ਰਹਿੰਦੀ ਦੁਨੀਆਂ ਤੱਕ ਇਹ ਮਹਿਲ ਡੋਲਣਗੇ ਨਹੀਂ ਉਹ ਤੇ ਸ਼ਹਾਦਤ ਜਿਹੜੀ ਹੈ ਜਕਾਰੇ ਛੱਡ ਕੇ ਹਾਸਲ ਕਰ ਗਏ ਤੁਸੀਂ ਵੈਣ ਕਾਹਦੇ ਪਾਉਂਦੇ ਹੋ ਸਿੱਖੀ ਦੇ ਵਿੱਚ ਵੈਣਾਂ ਦੀ ਕੋਈ ਜਗ੍ਹਾ ਨਹੀਂ ਤਿੰਨਾਂ ਲੋਕਾਂ ਦਾ ਖਸਮ ਗੁਰੂ ਗੋਬਿੰਦ ਸਿੰਘ ਸੰਧਿਆ ਵੇਲੇ ਨਿਤਨੇਮ ਤੋਂ ਬਾਅਦ ਕੀ ਵੇਂਹਦਾ ਹੈ ਖਵਾਜਾ ਮਹਿਮੂਦ ਨੇ ਅੱਠ ਪੋਹ ਦੀ ਰਾਤ ਜੰਗ ਦਾ ਸਿਧਾਂਤ ਤੋੜ ਕੇ ਹਮਲਾ ਕਰ ਦਿੱਤਾ ਕਿਉਂਕਿ ਸੂਰਜ ਛਿਪਣ ਦੇ ਬਾਅਦਾਂ ਜਦੋਂ ਬਿਗਲ ਵੱਜਦਾ ਜੰਗ ਸਮਾਪਤੀ ਦਾ ਉਹਦੇ ਬਾਅਦ ਲੜਾਈ ਨਹੀਂ ਹੁੰਦੀ ਸੂਰਜ ਚੜ੍ਹਨ ਤੇ ਹੁੰਦੀ ਹੈ ਗੜੀ ਤੇ ਹਮਲਾ ਹੋਇਆ ਅਖੀਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪ ਭਾਈ ਦਇਆ ਸਿੰਘ ਮਾਨ ਸਿੰਘ ਧਰਮ ਸਿੰਘ ਨੂੰ ਲੈ ਕੇ 10 ਲੱਖ ਫੌਜ ਵਿੱਚ ਆਣ ਵੜੇ ਇਦਾਂ ਉਡਾਇਆ ਮੁਗਲੀਆ ਫੌਜਾਂ ਨੂੰ ਜਿਵੇਂ ਤਿੱਤਰ ਉਡਾਉਂਦਾ ਹੈ ਬਾਜ। ਜਿਹੜੇ ਆਂਦੇ ਨਾ ਤਾੜੀ ਮਾਰ ਕੇ ਗੁਪਤ ਨਿਕਲ ਗਿਆ ਗੁਰੂ, ਰੱਬ ਦਾ ਵਾਸਤਾ ਜੇ ਕੁਫਰ ਨਾ ਤੋਲਿਆ ਕਰੋ। ਤਾੜੀਆਂ ਤਿੰਨ ਲਾਈਆਂ, ਖਵਾਜਾ ਮਹਿਮੂਦ ਨੂੰ ਵੰਗਾਰਿਆ, ਮੈਂ ਇਤਿਹਾਸ ਅੱਗੇ ਸਜਦਾ ਕਰਦਾ ਜੋ ਲਿਖਿਆ, ਪਰ ਇਤਿਹਾਸ ਤੋਂ ਅੱਗੇ ਮੈਂ ਗੁਰੂ ਦੀ ਬਾਣੀ ਨੂੰ ਰੱਖਦਾ। ਪੁੱਛੋ ਗੁਰੂ ਗੋਬਿੰਦ ਸਿੰਘ, ਤੁਸੀਂ ਤਾੜੀ ਮਾਰ ਕੇ ਗੁਪਤ ਨਿਕਲੇ, ਕਾਇਰਾਂ ਵਾਂਗੂ ਨਿਕਲੇ, ਜਾਂ ਤਿੰਨਾਂ ਲੋਕਾਂ ਦਾ ਖਸਮ ਯੁੱਧ ਲੜ ਕੇ ਨਿਕਲਿਆ? ਆ ਦੋ ਸ਼ੇਰ ਜ਼ਫਰਨਾਮੇ ਦੇ ਅੱਗੇ ਰੱਖਣ ਲੱਗਾ, ਜੇ ਜਵਾਬ ਹੋਵੇ ਤੇ ਦਿਓ ਮੈਨੂੰ। ਪਤਾ ਕੀ ਆਂਦਾ ਬਾਪੂ, ਕਿ ਪੈਮਾ ਸ਼ਿਕਨ ਬੇਦ ਰੰਗ ਆਮਦਨ, ਮਾਇਆ ਤੇਗ ਤੀਰੋ ਤੁਫੰਗ ਆਮਦਮ। ਜਦੋਂ ਔਰੰਗਜ਼ੇਬ ਤੇਰੀ ਕਸਮਾਂ ਤੋੜਨ ਵਾਲੀ ਫੌਜ ਮੈਨੂੰ ਘੇਰ ਕੇ ਬਹਿ ਗਈ, ਬਲਾਚਾਰਗੀ ਦਰਮਿਆ ਆਮਦਮ, ਬਾ ਤਦਬੀਰ ਤੀਰੋ ਤੁਫੰਗ ਆਮਦਮ, ਮੈਂ ਮੋਢੇ ਤੇ ਪੱਥਾ ਤੀਰਾਂ ਦਾ ਭਰ ਲਿਆ, ਮੈਂ ਰਫਲ ਲੈ ਲਈ, ਮੈਂ ਚੰਡੀ ਕਮਰ ਕੱਸੇ ਟੰਗੀ ਤੇ ਗੜੀ ਚੋਂ ਬਾਹਰ ਆ ਕੇ ਤੇਰੀ ਫੌਜ ਦੇ ਆਹੂ ਲਾਏ, ਜਿਵੇਂ ਕੋਈ ਵਾਢੀ ਪੱਕੀ ਖੇਤੀ ਨੂੰ ਵੱਢਦਾ ਹੈ, ਵੱਢ ਵੱਢ ਕੇ ਢੇਰ ਲਾਏ। ਅੱਠ ਪੋ ਦੀ ਰਾਤ ਏਦਾਂ ਤੇਰੀ ਫੌਜ ਉਡਾਈ ਮੈਂ, ਜਿਵੇਂ ਗਿੱਦੜਾਂ ਦੀਆਂ ਡਾਰਾਂ ਸ਼ੇਰ ਉਡਾਉਂਦਾ ਹੈ। ਵਿਖਾਓ ਕਿੱਥੇ ਲਿਖਿਆ ਗੁਰੂ ਗੋਬਿੰਦ ਸਿੰਘ ਗੁਪਤ ਨਿਕਲਿਆ ਹੈ, ਤਾੜੀ ਲਾ ਕੇ ਯੁੱਧ ਲੜ ਕੇ ਨੌ ਪੋ ਦੇ ਅੰਮ੍ਰਿਤ ਵੇਲੇ ਮਾਛੀਵਾੜੇ ਪਹੁੰਚਿਆ। ਅਜੀਬ ਇਨਸਾਨ ਇਸ ਰੂਹੇ ਜ਼ਮੀਨ ਤੇ ਆਇਆ, ਸਾਡੀ ਜਵਾਨੀ ਡਿੱਗੇ, ਰੱਬ ਨੂੰ ਗਾਲਾਂ ਕੱਢੀ ਦੀਆਂ, ਅਨੰਦਪੁਰ ਉੱਜੜਿਆ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਹਿਲ ਵਿਛੜੇ, ਮਾਤਾ ਗੁਜਰੀ ਸ਼ਹੀਦ ਹੋ ਗਈ। ਇਹ ਕੰਡਿਆਂ ਤੇ ਬੈਠਾ ਕਹਿ ਰਿਹਾ ਹੈ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਪ੍ਰਭੂ ਦਾ ਸਰੂਪ ਸੀ, ਜਗਤ ਤਮਾਸ਼ਾ ਵੇਖਣ ਆਇਆ ਸੀ। ਇਹ ਜੇ ਸਿੱਖੀ ਦਾ, ਹਿੰਦ ਦਾ ਤੇ ਜਾਂ ਇਹ ਤਿਲਕ ਜੰਜੂ ਦਾ ਦੀਵਾ ਜ ਬਲ ਰਿਹਾ ਹੈ, ਇਹ ਹਿੰਦੁਸਤਾਨ ਦੇ ਧਰਮ ਇਸ ਕਰਕੇ ਪ੍ਰਫੁੱਲਤ ਨੇ, ਇਹਨਾਂ ਵਿੱਚ ਤੇਲ ਨਹੀਂ। ਗੁਰੂ ਗੋਬਿੰਦ ਸਿੰਘ ਨੇ ਆਪਣੇ ਸਾਹਿਬਜ਼ਾਦਿਆਂ ਦਾ ਬਾਪ ਦਾ ਤੇਲ ਪਾਇਆ ਹੈ, ਇਹ ਦੀਵਾ ਤਾਂ ਜਗਮਗ ਜਗਮਗ ਕਰ ਰਿਹਾ ਹੈ। ਚੜ੍ਹਦੀ ਕਲਾ ਦੇ ਨਾਲ ਸ਼ਹੀਦੀ ਦਿਹਾੜੇ ਮਨਾਓ, 27 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ, ਸਭ ਨੂੰ ਵਧਾਈਆਂ ਦੇਣੀਆਂ, ਕਥਾ ਕੀਰਤਨ ਹੋਵੇਗਾ। ਤੇ ਉਸੇ ਦਿਨ ਹੀ 13 ਪੋਹ ਨੂੰ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਦੀ ਸ਼ਹੀਦੀ ਤੇ ਤੁਸੀਂ ਕੀ ਕਹਿਣਾ? ਸਜਦਾ ਹੈ ਸ਼ਹੀਦਾਂ ਦੀ ਸ਼ਹਾਦਤ ਨੂੰ। ਸਾਡੀ ਖੁਸ਼ੀ ਗਮੀ ਏਦਾਂ ਹੀ ਹੁੰਦੀ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਕਿਸੇ ਮਸਲੇ ਵਿੱਚ ਨਹੀਂ ਪੈਣਾ। ਜਿਹੜਾ ਦਿਹਾੜਾ ਇਤਿਹਾਸ ਅਨੁਸਾਰ ਆਉਂਦਾ ਉੱਥੇ ਹੀ ਸਜਦਾ ਕਰੀਦਾ। ਤੁਸੀਂ ਆਂਦੇ ਜੇ ਆਹ ਦਿਨ ਰੱਖ ਲਈਏ, ਇਹ ਕੀ ਗੱਲ ਹੋਈ? ਮੇਰਾ ਜਨਮ ਦਿਨ ਹੋਵੇ, ਮੰਨ ਲਓ 9 ਮਾਰਚ